चंद अज चढ़िया नहीं, पर हे चंदा ये जो सुंदरता है तेरी मथाज नहीं है, ये तो एक इलाही जलवा है। कदे तेरे विचों झातियां मार दी है, कदे वहिंदे पानियां विचों झाके देंदी है, कदे पहाड़ां विचों उमल उमल पैंदी है, कदे बनस्पति विचों मौल उठती है, कदे बिजली दी डरावनी गड़गज विचों लिशकारा मार जांदी है, कदे समुंदर दीयां लहरां विचों तर आउंदी है, कदे गले दीयां नालियां ते साजां दीयां तारां तों प्रकाश देंदी है, कदे मैदान जंग दे गोलियां विचों कूक के सुचेत करती है, कदे संगमरमर कदे इट चूने काठ लोहे विचों प्रगटती है, कदे गत्ते कागज रंग विचों ते कदे अखर वाक ते पावां विचों पई दर्शन देंदी है, कदे सुंदरियां दे नैणां विचों पलकारे मारदी है, कदे सोहणियां मुशायरियां ते बांकियां नुहारां विचों फुट फुट निकलती है। सुंदरता सिरता ये तेरी मथाज नहीं है चंदा, तू सथूल है, सथूल है तेरी चांदनी नाल महिमा, पर सथूल टिकाणिया तो जलवे खूब मार दी है ये चाननी सुंदरता। हे सुंदरता तू देवी है कि दैव है, तू आप है कि आपे दा प्रकाश है। देख एक सियाणा प्या आखदा है कि जो शै लाभदायक है वही सुंदर है, पर तेरे रसीए जानते हैं कि तू कोई अरशां दी देवी है। हां किसी एक दी के बहुतियां दी लोड़ पूर्वक वस्तु भली है, पर सुंदरता तां लोड़ां बेलोड़ां तो वक्खरे लिशकारे मारदी है। हां सुंदरता लाभदायक तो भी वधीक लाभदायक है। तेरे टिकाणे फकीरां कुईशरां कवियां चित्रकारां ते संतराशां दे मन मंदरां विच वसदे हां। हे सुंदरता तू कुदरत विच आपे पे लिशकारे मारदी है, पर कोमल हुनर वालियां दे दिल भी निहारिए जगत दे रेतियां विचों कढ के दिखाल देंदे हां। ऐसी सुंदरता हुंदी ते प्रगट है, पर साडियां अखां दे विच भरम दा ओला हुंदा है। कदे कदे तेरा लिशकारा वजदिआं चित अपने विच इकट्ठा हो के अनंत दे रस विच टुब्बी ला लैंदा है। तू वहम दी शै नहीं, तू ख्याल ते भरम दी बनावट भी नहीं, तू पारले देश दा फरिश्ता है। इस संसार तो अगे जिन्हां नूं कुछ नहीं दिसदा तू उन्हां नूं दसदी है कि आ तको अगे दा दर्शन की है। लोकी समझदे हन कि सुंदरता जिन्हां पदार्था जां सथूल समाना तो झलके मारदी है ये उन्हां दा कोई गुण जां खासियत है। कोई समझदे हन कि कर्म वार एकत्रता ते सुंदरता पैदा हुंदी है, रेखां ते रंगां दी इक स्वरता सुंदरता है। बाजे समझदे हन कि सुंदरता केवल अपना भाव मात्र है। सुंदरता यह सब कुछ हुंदी हुई अजे कुछ होर है, तो यह सब कुछ लेंदी हुई इन्हां दी मथाज नहीं, तो जो भी सुंदरता दे लक्षण कहो अजे कुछ बाकी रह जाता है। सुंदरता रूप वाले समाना जां सथूल आसरिया ते खेड़दी दिसदी है, पर है ये किसी होर देश की देवी। इसका असर जद वजदा है तद रस पैदा हुंदा है, वो रस चित नूं सोचां दे मंडल चों कढ लैंदा है। एक वेर रस विच लीनता ऐसी करदा है कि सोच विचार प्रतीति ख्याल सब गुम हो जांदे हन, मन नूं समाधि हो जांदी है। भावें बिजली दे लिशकारे वांगू इह शिम दा हजारवां हिस्सा ठहरे पर असर इहो पाउंदी है। हाँ जी सुंदरता दा झलका इक चसे विच रस मंडल दा हुलारा दे जांदा है, वह हुलारा चित नूं सारे दिशण वाले नज़ारे तो त्रोड़ के अपने सरूप विच देखणहार नूं देखणहार विच जोड़ जांदा है। वह अख फरकण जिन्ने चिर विच उस रस दा झलका मार जांदा है जो अखां नक कन्न जीभ ते शरीर दे रस तों वक्खरा रस है। ਜੋ ਅੰਦਰਲੇ ਦੇਖਣ ਹਾਰ ਦੇ ਦੇਸਣ ਹਾਰ ਤੋਂ ਛੁੱਟਿਆ ਆਪੇ ਵਿੱਚ ਆਇਆ, ਖੁੱਲਦਾ ਹੈ ਅਤੇ ਦੱਸਦਾ ਹੈ ਕਿ ਦੇਖ ਜੇਤੇ ਘੱਟ ਅੰਮ੍ਰਿਤ ਸਭ ਹੀ ਮੈਂ ਭਾਵੈ ਅਤੇ ਸਹਿ ਪਿਆਈ। ਘਰ ਦੇ ਅੰਦਰ ਬੈਠਿਆ ਬਾਜ਼ਾਰ ਵਿੱਚੋਂ ਸੁੰਦਰ ਧੁਨੀ ਵਾਜਿਆ ਤੂਤੀਆਂ ਦੀ ਆਉਂਦੀ ਹੈ। ਰਾਗ ਦੀ ਸੁੰਦਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ, ਮਨ ਆਪਣੇ ਵਿੱਚ ਇਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸ ਆ ਜਾਂਦਾ ਹੈ। ਰਾਗ ਦੀ ਸੁੰਦਰਤਾ ਦੇ ਮਨ ਨੂੰ ਮਨ ਵਿੱਚ ਜੋੜ ਦਿੱਤਾ ਹੈ, ਬਿਰਤੀ ਚੜ ਗਈ ਹੈ। ਪਰ ਸਾਡਾ ਸੁਭਾਵ ਵੀ ਸਾਡਾ ਵੈਰੀ ਹੈ, ਜੋ ਦਿਸਣ ਵਾਲੇ ਪਦਾਰਥਾਂ ਦਾ ਅਤ ਪਿਆਰਾ ਹੋਰਨਾਂ ਚੀਜ਼ਾਂ ਦੇ ਭਾਲ ਵਿੱਚ ਤੁਰਦਾ ਹੈ। ਰਾਗ ਦੀ ਸੁੰਦਰਤਾ ਨੇ ਮਨ ਨੂੰ ਇਕੱਠਿਆਂ ਕੀਤਾ ਅਤੇ ਰਸ ਦੇਸ਼ ਵਿੱਚ ਸਿੱਟ ਦਿੱਤਾ, ਪਰ ਕਈ ਉਸ ਰਸ ਨੂੰ ਛੱਡ ਕੇ ਬਾਹਰ ਭੱਜਦਾ ਹੈ। ਬਾਰੀਆਂ ਖੋਲ੍ਹ ਕੇ ਵਾਜੇ ਵਜਾਉਣ ਵਾਲਿਆਂ ਨੂੰ ਲੱਕੜ ਚੰਮ ਦੇ ਢੋਲਾਂ ਤੂਤੀਆਂ ਨੂੰ ਤੱਕਦਾ ਹੈ ਅਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਈਦਾ ਹੈ। ਸੁੰਦਰਤਾ ਦੇ ਝਲਕੇ ਦਾ ਅਸਰ ਸੀ। ਰਸ ਮੰਡਲਾਂ ਵਿੱਚ ਲੈ ਜਾਣਾ, ਅੰਤਰਮੁਖ ਸਵਾਦ ਵਿੱਚ ਡੋਬਣਾ, ਉਹ ਗੁਆ ਦੇਈਦਾ ਹੈ। ਸੁੰਦਰਤਾ ਦੇ ਝਲਕਾਰੇ ਵੱਜਦੇ ਸਾਰ ਤ੍ਰਿੱਖੀ ਵੇਗ ਨਾਲ ਲੰਘ ਜਾਣ ਵਾਲਾ ਰਸ ਰੂਪ ਇੱਕ ਅਸਰ ਹੁੰਦਾ ਹੈ, ਉਹ ਆਪੇ ਨੂੰ ਜੋੜ ਜਾਂਦਾ ਹੈ। ਜੇ ਉਸਦਾ ਵੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ, ਲੀਨਤਾ ਕਹੋ, ਪਰਮ ਸੁੱਖ ਕਹੋ, ਇਹ ਪਾ ਲਈਦਾ ਹੈ। ਪਰ ਅਸੀਂ ਸੁੰਦਰਤਾ ਪ੍ਰਕਾਸ਼ਣ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ। ਜਿੱਥੇ ਸੁੰਦਰਤਾ ਵੱਸਦੀ ਦਿਸਦੀ ਹੈ ਉਹਨਾਂ ਟਿਕਾਣਿਆਂ ਨੂੰ ਕਾਬੂ ਕਰਨ ਅਤੇ ਭੋਗਣ ਵੱਲ ਲੱਗਦੇ ਹਾਂ। ਸੋ ਐਸਾ ਕਰਨ ਵਿੱਚ ਦ੍ਰਿਸ਼ਟਮਾਨ ਵਿੱਚ ਵਧੀਕ ਫਸਦੇ ਹਾਂ। ਦ੍ਰਿਸ਼ਟਮਾਨ ਬਿਨਸਦਾ ਹੈ, ਵਿਛੜਦਾ ਹੈ, ਬਦਲਦਾ ਹੈ। ਤਦੇ ਦ੍ਰਿਸ਼ਟਮਾਨ ਦੇ ਪ੍ਰੇਮੀ ਨੂੰ ਸੁੱਖ ਦੀ ਥਾਂ ਦੁੱਖ ਹੁੰਦਾ ਹੈ। ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੁੰਦਰਤਾ ਕਲਿਆਣਕਾਰੀ ਤਾਕਤ ਹੈ, ਮੁਕਤੀਦਾਤਾ ਹੈ, ਰਸਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇ ਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ, ਤਾਂ ਕਲਿਆਣ ਖੱਬੇ ਹੱਥ ਦੀ ਖੇਡ ਹੈ। ਪਰ ਰਸੀਏ ਨਾਮ ਰਸੀਏ ਬਿਨਾਂ ਸੁੰਦਰਤਾ ਦਾ ਇਹ ਲਾਭ ਕੌਣ ਉਠਾਉਂਦਾ ਹੈ? ਲੋਕ ਤਾਂ ਇਹ ਕਰਦੇ ਹਨ ਕਿ ਸੁੰਦਰਤਾ ਡਿੱਠੀ ਸੁੰਦਰਾਂ ਦੇ ਮਗਰ ਉੱਠ ਭੱਜੇ। ਸੁੰਦਰਾਂ ਦੇ ਪ੍ਰਾਪਤ ਕਰਨ ਵਿੱਚ ਮਨ ਖਿੰਡ ਗਿਆ, ਪ੍ਰਾਪਤ ਕਰਕੇ ਭੋਗਾਂ ਵਿੱਚ ਲਾਇਆ, ਭੋਗਾਂ ਨਾਲ ਮਨ ਮੈਲਾ ਹੋ ਗਿਆ। ਖਿੰਡੇ ਅਤੇ ਮੈਲੇ ਮਨ ਨੇ ਸੁੰਦਰਤਾ ਵੀ ਵਲੂੰਦਰ ਦਿੱਤੀ। ਸੁੰਦਰਤਾ ਤਾਂ ਕੀ ਵਲੂੰਦਰੀ ਜਾਣੀ ਸੀ, ਉਹ ਤਿਲਕ ਗਈ। ਸੁੰਦਰ ਚਾਹੁੰ ਗਏ, ਮੈਲਾ ਅਤੇ ਖਿੰਡਿਆ ਮਨ ਬਲਹੀਨ ਅਤੇ ਦੁਖੀ ਹੋ ਗਿਆ। ਜਿਸ ਸੁੰਦਰਤਾ ਦੇ ਚਲਕਾਰੇ ਨੇ ਇਕਾਗਰ ਅਤੇ ਨਿਰਮਲ ਕਰਨਾ ਸੀ, ਜਿਸ ਨਿਰਮਲਤਾ ਅਤੇ ਇਕਾਗਰਤਾ ਨੇ ਰਸ ਰੂਪ ਅਤੇ ਬਲਵਾਨ ਕਰਨਾ ਸੀ, ਉਹ ਸੁੰਦਰਤਾ ਜਿਸ ਨੇ ਅੰਤਰਮੁਖ ਕਰਕੇ ਆਪੇ ਨੂੰ ਆਪੇ ਵਿੱਚ, ਦੇਖਣ ਹਾਰ ਨੂੰ ਦੇਖਣ ਹਾਰ ਵਿੱਚ ਟਿਕਾਉਣਾ ਸੀ, ਜਿਸ ਨੇ ਸਰਬਾਧਾਰ ਦੇ ਮੰਡਲ ਪਰਮ ਆਨੰਦ ਵਿੱਚ ਪਹੁੰਚਾਉਣਾ ਸੀ, ਉਸੇ ਸੁੰਦਰਤਾ ਦਾ ਝਲਕਾ ਉਲਟੇ ਪਾਸੇ ਦ੍ਰਿਸ਼ਟਮਾਨ ਵਿੱਚ ਲੈ ਜਾਂਦਾ ਹੈ। ਹਾਂ ਹਾਂ, ਤ੍ਰਾਣ ਕਰਤਾ ਫਸਾਣ ਕਰਤਾ ਹੋ ਜਾਂਦਾ ਹੈ। ਪਰ ਇਹ ਸੁੰਦਰਤਾ ਦੇ ਜਿੰਮੇ ਨਹੀਂ ਹੈ, ਉਹਦਾ ਕਸੂਰ ਨਹੀਂ ਹੈ, ਵਰਣਹਾਰੇ ਦੇ ਜਿੰਮੇ ਹੈ। ਵਰਤਣਹਾਰਾ ਕੀ ਕਰੇ, ਉਸਦਾ ਸੁਭਾਵ ਇਹੋ ਹੋ ਚੁੱਕਾ ਹੈ। ਜਦ ਸੁੰਦਰ ਸ਼ੈ ਜਾਂ ਸੁੰਦਰ ਜੀਵ ਡਿੱਠਾ, ਉਸਦੀ ਪ੍ਰਾਪਤੀ ਵਿੱਚ ਲੱਗ ਗਏ। ਇਹ ਸੁਭਾਵ ਕਿਕੋਂ ਬਦਲੇ? ਸੁਭਾਵ ਦੀ ਬਦਲੀ ਕੇਵਲ ਸਤਸੰਗ ਨਾਲ ਹੈ। ਸਤਸੰਗ ਸੁਭਾਵ ਬਦਲਣ ਲਈ ਵੈਰਾਗ ਅਤੇ ਹਜ਼ੂਰੀ ਦਾ ਸਬਕ ਦਿੰਦਾ ਹੈ। ਸਾਈਂ ਦੀ ਹਜ਼ੂਰੀ ਵਿੱਚ ਰਹਿਣ ਦਾ ਪ੍ਰਯਤਨ, ਨਿਰੰਕਾਰ ਹਜ਼ੂਰੀ ਸੁੰਦਰਤਾ ਦਾ ਰਸੀਆ ਬਣਾ ਦਿੰਦਾ ਹੈ। ਹਾਂਜੀ, ਜਿੱਥੇ ਜਿੱਥੇ ਸੁੰਦਰਤਾ ਹੈ, ਇਸ ਮਨ ਨੂੰ ਉਸਦਾ ਨਿਰੋਲ ਪ੍ਰੇਮੀ ਬਣਾ ਲੈਂਦਾ ਹੈ, ਉਸ ਤੋਂ ਰਸ ਆਨੰਦ ਲੈਣ ਦੀ ਜਾਂਚ ਦੱਸ ਦਿੰਦਾ ਹੈ। ਜੋ ਇਹ ਹੈ ਕਿ ਸੁੰਦਰਤਾ ਦਾ ਪਹਿਲਾ ਲਿਸ਼ਕਾਰਾ ਮਨ ਨੂੰ ਮਨ ਵਿੱਚ ਜੋੜ ਕੇ ਆਪੇ ਦੇ ਵੱਸ ਵਿੱਚ ਲੀਨ ਕਰ ਦਿੰਦਾ ਹੈ। ਇਹ ਰਸ ਲੀਨਤਾ ਤੀਸਰੇ ਸਤਿਗੁਰਾਂ ਦੀ ਦੱਸੀ ਲਿਵ ਦਾ ਮਾਰਗ ਹੈ। ਇਹ ਸੁੰਦਰਤਾ ਦੇ ਲਿਸ਼ਕਾਰੇ ਨਹੀਂ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਇਹੋ ਜਿਹੇ ਸੰਦੇਸ਼ੇ ਹਨ। ਉਸ ਦੇ ਨਿਯੋਤੇ ਹਨ, ਉਸ ਦੀਆਂ ਦਾਵਤਾਂ ਹਨ, ਉਸ ਦੇ ਪ੍ਰੇਮ ਬੁਲਾਵੇ ਹਨ, ਆਪਣੀ ਗੋਦ ਵਿੱਚ ਲੈ ਕੇ ਲਾਡ ਲਡਾਉਣ ਦੇ ਸੱਦੇ ਹਨ। ਕਿਆ ਬਾਤ ਹੈ, ਵਾਹ ਵਾਹ, ਚੰਦਹੀਨ ਰਾਤ ਅਸਾਂ ਅੱਜ ਤੇਰੇ ਵਿੱਚ ਸੁੰਦਰਤਾ ਤੱਕੀ ਹੈ। ਕੱਲ ਚੰਦਰਮਾ ਦੀ ਚਾਨਣੀ ਵਿੱਚੋਂ ਵੀ ਤੱਕਦੇ ਸੀ, ਅੱਜ ਹਨੇਰੇ ਵਿੱਚ ਵੀ ਪ੍ਰਗਟ ਹੈ। ਅੰਮ੍ਰਿਤ ਵੇਲਾ ਹੈ, ਨੀਂਦ ਨੇ ਆਖਿਆ, ਜਾਓ ਹੁਣ ਜਾਗਦੀ ਗੋਦ ਵਿੱਚ ਖੇਲੋ। ਭਾਵੇਂ ਠੰਡ ਹੈ ਪਰ ਤੁਰ ਛੱਤ 'ਤੇ ਗਿਆ, ਗੂੜੇ ਨੀਲੇ ਆਕਾਸ਼ ਕਰੂੜਾ ਤਾਰੇ ਡਲਕਾਂ ਮਾਰ ਰਿਹਾ। ਚਾਂਦਨੀ ਰਾਤ ਨੂੰ ਤਾਂ ਥੋੜ੍ਹੇ ਜਿਹੇ ਤਾਰੇ ਦਿਸਦੇ ਹਨ ਅਤੇ ਉਹ ਵੀ ਮੱਧਮ ਮੱਧਮ ਫਿੱਕੇ ਫਿੱਕੇ, ਪਰ ਅੱਜ ਤਾਂ ਲੱਖਾਂ ਹੀ ਪੈ ਦਿਸਦੇ ਹਨ ਅਤੇ ਪੂਰੀਆਂ ਲਿਸ਼ਕਾਂ ਮਾਰਦੇ ਹਨ। ਪਸ਼ੂ ਵੱਲ ਮੱਧਮ ਰੁਮਕੇ ਪਾਉਣ ਦੇ ਆ ਰਹੇ ਹਨ, ਛੋਟੇ ਛੋਟੇ ਪਾਉਣ ਦੇ ਚੌਲੇ, ਤਰੇਲ ਪੈ ਰਹੀ ਹੈ, ਇਸ ਤਰ੍ਹਾਂ ਦਾ ਰਸ ਬਣਿਆ, ਭਿੰਨੀ ਰੈਨੜੀ ਹੈ ਚਮਕਣ ਤਾਰੇ, ਐਸਾ ਨਕਸ਼ਾ ਬੱਜ ਰਿਹਾ। ਰਾਤ ਤਾਂ ਚਾਂਦਨੀ ਹੀ ਸੀ ਪਰ ਪੰਚਮੀ ਸੀ, ਚੰਦ ਸਵੇਂ ਸਾਂਝੇ ਹੀ ਦਿਦਾਰੇ ਦੇ ਲੁਕਣ ਮੀਟੀ ਖੇਡ ਗਿਆ, ਪਰ ਸੁੰਦਰਤਾ ਨੇ ਆਕਾਸ਼ ਦੇ ਗੂੜੇ ਨੀਲ ਅਤੇ ਤਾਰਿਆਂ ਦੀ ਚਮਕੀਲੀ ਝਲਕ ਵਿੱਚ ਡੇਰੇ ਲਾ ਲਏ। ਹਨੇਰੇ ਨੇ ਤੇਜ ਵਾਲਿਆਂ ਦਾ ਤੇਜ ਚਮਕਾ ਦਿੱਤਾ, ਪੱਛੋਂ ਦੀ ਪੌਣ ਨੇ ਅੰਬਰ ਬਹੁਤ ਹੀ ਸਾਫ਼ ਕਰ ਰੱਖਿਆ, ਹਰ ਸ਼ੈਅ ਦਾ ਰੁੱਖ ਪੂਰਬ ਵੱਲ ਕਰ ਦਿੱਤਾ ਹੈ ਅਤੇ ਸਾਡੀ ਪਿੱਠ ਵੀ ਆਪਣੀ ਵੱਲ ਫਿਰਾ ਲਈ ਹੈ ਅਤੇ ਮੂੰਹ ਪੁਰੇ ਵੱਲ ਕਰ ਦਿੱਤਾ। ਅਸੀਂ ਉੱਠ ਕੇ ਤਖ਼ਤ ਪੋਸ਼ ਤੇ ਬੈਠ ਗਏ ਅਤੇ ਪੁਰੇ ਦੇ ਆਕਾਸ਼ਾਂ ਵੱਲ ਇੱਕ ਹੋਰ ਨਜ਼ਾਰੇ ਵੱਲ ਖਿੱਚੇ ਗਏ। ਇਹ ਚੰਦ ਨਹੀਂ ਪਰ ਚੰਦ ਨਾਲੋਂ ਘੱਟ ਵੀ ਨਹੀਂ ਇੱਕ ਤਾਰਾ ਚੜ੍ਹ ਰਿਹਾ ਹੈ, ਕੌਣ ਹੈ? ਹਿੰਦੂਆਂ ਦਾ ਸ਼ੁਕਰ, ਮੁਸਲਮਾਨਾਂ ਦਾ ਜੁਹਰਾ, ਪਛਮੀਆਂ ਦਾ ਵੀਨਸ। ਜੁਹਰਾ ਅਤੇ ਵੀਨਸ ਵਾਲਿਆਂ ਤਾਂ ਬੜੇ ਸਵਾਦਲੇ ਕਿੱਸੇ ਪ੍ਰੇਮ ਦੇ ਬਣਾ ਕੇ ਇਸ ਨਾਮ ਨਾਲ ਜੋੜੇ ਹਨ, ਪਰ ਹਿੰਦੂਆਂ ਨੇ ਤਾਂ ਇਸ ਨੂੰ ਆਪਣੇ ਆਨੰਦਾਂ ਦਾ ਸੰਗੀ ਬਣਾ ਲਿਆ ਹੈ। ਜਦੋਂ ਸ਼ੁੱਕਰ ਨਾ ਚੜ੍ਹੇ, ਕੋਈ ਵਿਆਹ ਨਾ ਹੋਵੇ, ਕੋਈ ਢੰਗ ਸਵਾਰਥ ਨਾ ਪਵੇ, ਸਭ ਖੁਸ਼ੀਆਂ ਦੇ ਕੰਮ ਇਸ ਮਿੱਤਰ ਦੇ ਵਿਛੋੜੇ ਵਿੱਚ ਬੰਦ। ਜਦੋਂ ਚੜ੍ਹੇ ਤਾਂ ਹਿੰਦੂ ਘਰਾਂ ਵਿੱਚ ਮੰਗਲ ਦੇ ਪੈਰ ਪੈਣ। ਦੇਖ ਅੱਜ ਇਹ ਖੁਸ਼ੀਆਂ ਨਾਲ ਵਿਆਹਿਆ ਸ਼ੁੱਕਰ ਸਾਨੂੰ ਵੀ ਖਿੱਚਣ ਲੱਗਾ ਅਤੇ ਪੁਰੇ ਵੱਲ ਧੋਣ ਲੱਗਾ। ਇਸ ਦੀਆਂ ਤ੍ਰਿਖੇ ਤੇਜ ਦੀਆਂ ਪਰ ਪਿਆਰੀਆਂ ਡਲਕਾਂ ਪੁਰੇ ਵੱਲ ਨੂੰ ਤੂਲ ਚੱਲੀਆਂ ਨੇ। ਅਸੀਂ ਮਾਨੋ ਸ਼ੁੱਕਰ ਵੱਲ ਉੱਠ ਚੱਲਿਆ, ਪਰ ਨਹੀਂ, ਉੱਚੀ ਉੱਚੀ ਨਹੀਂ, ਸੁਰਤ ਕਰਕੇ ਪੁਰੇ ਵੱਲ ਤੁਰੇ। ਦੂਰ ਇੱਕ ਸੁੰਦਰ ਟਿਕਾਣੇ ਜਾ ਨਿਕਲਿਆ, ਗੰਗਾ ਦਾ ਰਮਣੀਕ ਕਿਨਾਰਾ, ਸਾਵਾ ਸਾਵਾ ਕਚਾਹ ਜਿਹਾ ਵਰਗਾ ਗੰਗਾ ਦੇ ਨਿੱਤਰੇ ਪਾਣੀ ਦਾ ਡਲ ਚੁੱਪ ਚਾਪ ਵਗ ਰਿਹਾ ਹੈ। ਮੀਲਾਂ ਦਾ ਪੈਨ ਹੈ ਜਿਸ ਵਿੱਚ ਪਾਣੀ ਅਤੇ ਬਰੇਤਾ ਹੈ, ਇੱਕ ਕਿਨਾਰੇ ਲੰਮ ਸਲੰਮਾ ਨਗਰ ਵੱਸਦਾ ਹੈ। ਹਾਂਜੀ, ਉਹ ਨਗਰ ਵੱਸਦਾ ਹੈ ਜਿਸ ਨੂੰ ਸੰਸਾਰ ਦੇ ਇੱਕ ਮਹਾਨ ਪੁਰਖ ਦੇ ਅਵਤਾਰ ਦਾ ਫਖਰ ਹੈ, ਜਿਸ ਨੂੰ ਇੱਕ ਸਦਾਚਾਰ ਅਤੇ ਦੂਸਰੇ ਭਗਤੀ ਦੇ ਦੈਵ ਦੇ ਚਰਨਾਂ ਦੀ ਰੱਜ ਪ੍ਰਾਪਤ ਹੋਣ ਦੀ ਵਡਿਆਈ ਹੈ। ਦੇਖੋ ਅੰਮ੍ਰਿਤ ਵੇਲੇ ਹੀ ਦਰਿਆ ਦੇ ਇੱਕ ਪੱਕੇ ਘਾਟ ਪਰ ਪੌੜਾਂ ਉੱਤੇ ਕੁਸ਼ਾ ਦਾ ਆਸਣ ਵਿਛਾਈ ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰੀ ਇੱਕ ਸੂਰਤ ਬਿਰਾਜ ਰਹੀ ਹੈ। ਨੈਣ ਬੰਦ ਹਨ ਪਰ ਦਿਲ ਦੇ ਦਰਵਾਜ਼ੇ ਖੁੱਲ੍ਹੇ ਹਨ। ਕੋਈ ਮੋਹਣੀ ਮੂਰਤ ਅੰਦਰ ਆ ਜਾ ਰਹੀ ਹੈ ਅਤੇ ਖੇਲਾਂ ਕਰ ਰਹੀ ਹੈ। ਆਪ ਕਿਸੇ ਬਾਲਾ ਪ੍ਰੀਤਮ ਦੇ ਪ੍ਰੇਮ ਵਿੱਚ ਇਸ ਠੰਡ ਵਿੱਚ ਇਕਾਂਤ ਪਰ ਸੁਖਦਾਈ ਟਿਕਾਣੇ ਬੈਠ ਪ੍ਰੇਮ ਦਾ ਰਸ ਲੈ ਰਹੇ ਹਨ। ਅਰਸ਼ਾਂ ਤੋਂ ਨੂਰ ਵਸ ਰਿਹਾ ਹੈ, ਤਾਰੇ ਪ੍ਰਕਾਸ਼ ਦਾ ਮੀਂਹ ਵਸਾ ਰਹੇ ਹਨ, ਪਵਨ ਸੰਗੀਤ ਕਰ ਰਹੀ ਹੈ ਅਤੇ ਗਾ ਰਹੀ ਹੈ, ਭਿੰਨੀ ਰੈਨੜੀਏ ਚਮਕਾਂ ਤਾਰੇ, ਜਾਗਾਂ ਹੈ ਸੰਤ ਜਨਾ ਮੇਰੇ ਰਾਮ ਪਿਆਰੇ। वाह स्वाद आ गया, रात दी एकांत ते चुप दा स्वाद, जल दे किनारे दा स्वाद, मिठी पवन दा स्वाद, कुदरती नजारे दा स्वाद, संत जना मेरे राम प्यारे नूं किस मौज विच हलारे दे रहा है। चौथे पहर सभा के सुरत्या उपजे चाओ, तिना दरियावां स्यो दोस्ती, मन मुख सच्चा नाम। पुरे वलों हुण होर चानना आउण लगा, थोड़ी थोड़ी उषा लाली जी वजन लगी है। चिड़ी चौकी पौ फुटी, वगन बहुत तरंग, अचरज रूप संतन रचे, नानक नामे रंग। शहर वलों एक दंपति आ रहे हैं, पति पत्नी हैं। ये घाट पर उतरे और उस समाध स्थित सज्जन के सामने आ बैठे। कुछ इलाचियां अगे धरिया, बड़े अदब नाल मत्था टेकया ते फिर थोड़ी वित ते निम्रता नाल हाथ जोड़ के बैठ गए। कुछ चिर पिछों समाधि स्थित सज्जन दे नैण खुले, नैण जो प्रेम रंग दे रस दे परे हुए सन, उन्हां दोहां ते अपनी प्यारी नज़र पाउंदे ही दोहां नूं मोहित करके फिर चरनी नवा लै। समाधि वाले सज्जन ने आशीर्वाद कही ते इतनी सवेरे आउण दा कारण पुछया, जिसका उत्तर उस नवे आए सज्जन ने इस तरह दिता, हे भगवान आप राजा होण करके सत्कार योग हो और ब्राह्मण होण करके पूजे हो ते ईश्वर प्रायण होण जाण करके मेरे प्यारे हो, मैं अतिथि हो के आप दे द्वारे आया हाँ। समाधि लीन जागृत ब्राह्मण कहन लगा, आप भी राजा हो, मेरे सत्कार योग हो, ऐसे वाक ना आखो। सज्जन ने कहा, हे पंडतां दे श्रोमणी पंडित शिवदत्त जी, आप तो पूजे हो, आप ब्राह्मण कुल दे चूड़ामणि हो, मैं क्षत्रिय हाँ, अतिथि हो के इसलिए आया हाँ कि मेरे घर वंश नहीं है, राजभाग दे सामने वाला कोई नहीं है, आप दी असीस करके अनेकां दे घर संतान हुई है, मेरे पर भी त्रुट है, अरे एक पुत्र दी दात बख्श दियो। पंडित शिवदत्त जी इस तरह कहन लगे, राजा फतेह चंद मैणी जी, आपदा आना मेरे सिर मत्थे उत्ते है, पर ये आप नूं ठीक खबर नहीं मिली कि मैं पुत्र दान कीते हुए हां। फतेह चंद कहन लगे, श्री जी फलदार ब्रिश न्योंदे हैं, वड्डे सदा निम्रता करते हैं, पर श्री जी दे जिस तरह जगता सेठ और अनेकां होरना पर त्रुटे हैं, मेरे पर भी त्रुट पैन, केवल एक पुत्र दी याचना है और इसलिए मैं आप दी शरण आया हाँ। शिवदत्त जी बोले, हे राजा, हे मेरे मित्र, हे सत्कारयोग सज्जन, ये कौतक ईश्वर आप कर रहा है, इजारी कला उसकी वरत रही है, भला मैं की कहां, वो आप आया होया है, आप चोज कर रहा है। फतेह चंद, पर तुहाड़ी रसना ते ही बैठ के करता है। शिवदत्त कहन लगे, आप शरीर धार के हुण खुद कर रहा है, मैनू तां दर्शना नाल निहाल कर रहा है, सच जानो मैं टाल नहीं रहा, मेरा विश्वास दृढ़ विश्वास यह है कि आत्ममंडलां दी ओ जोत जो कदे गलाने पई ते संसार रख्या नूं आया करदी सी, ओ आई हुई है, मैं पत्याले हां, जो संकल्प धारे उन्होंने पूरे कर दिते, जे मैं इसे किनारे ये सोच के बैठा हाँ कि राम रूप हो के दिसे तो उस दिन राम रूप हो के ही दिसे, जे कृष्ण रूप चाया ਤਾਂ ਉਹ ਰੂਪ ਵਾਲੇ ਹੋ ਗਏ। ਜੇ ਬੁੱਧ ਭਗਵਾਨ ਦੀ ਸੂਰਤ 'ਚ ਆਈ ਤਾਂ ਉਹ ਬੁੱਧ ਭਗਵਾਨ ਹੋ ਗਏ। ਜੋ ਕਿਹਾ ਸੋ ਹੋ ਗਿਆ। ਆਪਣੇ ਆਪ ਉਹ ਜੋ ਸੈਂਤ ਮਾਰ ਗਏ, ਜੋ ਸੈਂਤ ਕਰ ਗਏ, ਕਲੇਜਾ ਕੱਢ ਕੇ ਲੈ ਗਏ। ਮੈਂ ਹੁਣ ਅੱਠ ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਵੀ ਵਿੱਚ ਮਗਨ ਹਾਂ। ਇਹੋ ਮੇਰੀ ਸਮਾਧੀ ਹੈ, ਇਹੋ ਮੇਰਾ ਤਪ ਹੈ। ਦੇਖ ਪੁਰੇ ਵੱਲੋਂ ਸੂਰਜ ਚੜ੍ਹ ਰਿਹਾ ਹੈ, ਪਰ ਸੂਰਜ ਦੀ ਨਵਯੋਬਨਾ ਟਿੱਕੀ ਉੱਤੇ ਮੇਰਾ ਬਾਲਾ ਪ੍ਰੀਤਮ ਜੀ ਤੀਰ ਕਮਾਨ ਖਿੱਚੀ ਖੜ੍ਹੇ ਹਨ। ਪਿਆਰੇ ਮਿੱਤਰ, ਉਹਦੀ ਸ਼ਰਨ ਲਵੋ ਤਾਂ ਪੁੱਤਰ ਕੀ ਲੋਕ ਪਰਲੋਕ ਮਿਲ ਜਾਣਗੇ, ਬਖਸ਼ਿਸ਼ਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਹ ਕਹਿੰਦੇ ਹੋਏ ਪੰਡਿਤ ਜੀ ਦੇ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ, ਸਰੀਰ ਕੰਬ ਗਿਆ ਔਰ ਪਿਆਰੇ ਦੀ ਖਿੱਚ ਵਿੱਚ ਮਗਨ ਹੋ ਗਏ। ਚਿਰ ਮਗਰੋਂ ਨੈਣ ਖੁੱਲ੍ਹੇ। ਫਤਿਹ ਚੰਦ ਨਿਉ ਕੀ ਕਹਿਣ ਲੱਗਾ, ਭਗਵਾਨ ਕਿਰਪਾ ਕਰੋ। ਫਿਰ ਇਸ ਦਾਸ ਅਤੇ ਦਾਸੀ ਨੂੰ ਉਹਨਾਂ ਦੇ ਚਰਨਾਂ ਕਮਲਾਂ ਪਰ ਲਿਟਾ ਦਿਓ। ਪੰਡਿਤ ਜੀ ਬੋਲੇ, ਮਿੱਤਰ ਜੀ, ਇਸ ਰਸਤੇ ਦੀ ਗੱਲ ਹੈ, ਇਹ ਮਨ ਦੀ ਗੱਲ ਹੈ, ਇਹ ਢਹਿ ਪੈਣ ਦੀ ਗੱਲ ਹੈ, ਪਰ ਕਿਵੇਂ? ਤੁਸੀਂ ਆਪਣੇ ਘਰ ਬੈਠੋ, ਦਿਨ ਰਾਤ ਧਿਆਨ ਰੱਖੋ ਕਿ ਜਗਤ ਰੱਖਿਅਕ ਸਵਾਮੀ ਦੇ ਦਰਸ਼ਨ ਹੋਣ। ਕੇਵਲ ਧਿਆਨ ਧਰੋ, ਪ੍ਰੇਮ ਨਾਲ ਖਿਆਲ ਕਰੋ, ਚਿੱਤ ਦੀ ਲੋ ਲਾਓ, ਸਿੱਖ ਉਪਜੇ, ਅੰਦਰੋਂ ਚਾਓ ਉਪਜੇ, ਪਿਆਰ ਮੌਲੇ, ਲੋ ਚੁੰਮੜੇ, ਫਿਰ ਮੇਰੇ ਚੋਜੀ ਗੋਬਿੰਦ, ਮੇਰਾ ਬਾਲਾ ਪ੍ਰੀਤਮ, ਮੇਰੇ ਬਾਲ ਲੀਲਾ ਵਾਲੇ ਸਾਈਂ ਤੁਹਾਡੇ ਗ੍ਰਹਿ ਵਿੱਚ ਆਉਣਗੇ ਅਤੇ ਤੁਹਾਡੀਆਂ ਸਭ ਵਾਸ਼ਨਾ ਪੂਰਨ ਕਰ ਦੇਣਗੇ। ਪਰ ਦੇਖਣਾ ਉਹਨਾਂ ਨੂੰ ਸੁੱਕੀ ਪਿੰਜਰ ਵਾਲਾ ਉਦਾਸੀਨ ਵੈਰਾਗ, ਉਸ ਵੈਰਾਗ ਨਾਲ ਢਲ ਚੁੱਕਾ ਨਿਤਾਣਾ ਨਿਮਾਣਾ ਦੇਖਣ ਦੀ ਆਸਾ ਨਾ ਕਰਨੀ। ਉਹ ਆਤਮ ਮੰਡਲ ਦਾ ਸਵਾਮੀ ਹੈ, ਖੇੜੇਦਾਰ ਰੰਗ ਦਾ ਹੈ, ਹਸਮੂਰਤੀ ਹੈ, ਮਨਮੋਹਨ ਹੈ, ਉਹ ਰਸੀਆ ਵੀ ਹੈ, ਆਨੰਦ ਵੀ ਹੈ, ਆਨੰਦ ਦਾ ਕੰਧ ਵੀ ਹੈ, ਖੁਸ਼ੀ ਦਾ ਉਛਾਲੇਦਾਰ ਸਾਗਰ ਹੈ, ਉਮਾਹਾਂ ਦਾ ਸੁਭਰ ਭਰਿਆ ਸਰੋਵਰ ਹੈ, ਉਤਸ਼ਾਹ ਦੀ ਸਦਾ ਖਿੜੀ ਬਸੰਤ ਹੈ, ਖਿੱਚਦਾਰ ਹੈ, ਧਰੋਂਦਾ ਹੈ, ਖਿੱਚਦਾ ਹੈ, ਪਰ ਪਤਾ ਨਹੀਂ ਲੱਗਣ ਦਿੰਦਾ ਤੇ ਠੱਗ ਜਾਂਦਾ, ਤੱਕਦਾ ਜਾਦੂ ਹੋ ਜਾਂਦਾ, ਹੱਸਦਾ ਕੀਲ ਲੈਂਦਾ, ਬਚਨ ਕਰਦਾ ਮੋਹ ਲੈਂਦਾ। ਅਨੁਰਾਗ ਅਵਤਾਰ ਦਾ ਮੁਜੱਸਮਾ ਹੈ, ਉਹ ਸਾਕਸ਼ਾਤ ਪ੍ਰੇਮ ਹੈ। ਦੇਖੇਗਾ ਫਿਰ ਦੇਖ ਨਾ ਸਕੇਗਾ, ਪਰ ਅੰਦਰਲੇ ਨੈਣ ਖੁੱਲ੍ਹ ਜਾਣਗੇ, ਫਿਰ ਦਿਵਿਆਤਾ ਇਹੀ ਦੇਖੇਗੀ, ਦਰਸ਼ਨ ਕਰੇਗੀ। ਇਹ ਵਾਕ ਸੁਣਦਿਆਂ ਸੁਣਦਿਆਂ ਇਸਤਰੀ ਪਤੀ ਦੋਹਾਂ ਦੇ ਕਲੇਜੇ ਵਿੱਚ ਇੱਕ ਖਿੱਚ ਜੀ ਪੈਦਾ ਹੋਈ, ਇੱਕ ਸੁੱਖ ਦੀ ਚਰਨਾਹਟ ਛਿੜੀ, ਇੱਕ ਰਸ ਦੀ ਲਹਿਰ ਲੰਘੀ, ਇੱਕ ਉਮਾਹੀ, ਔਰ ਇਸ ਤਰ੍ਹਾਂ ਚਿਹਰੇ ਦੇ ਉੱਤੇ ਇੱਕ ਝਲਕ ਵੱਜ ਗਈ। ਸ਼ਿਵਦੱਤ ਬੋਲੇ, ਜਾਓ ਹੁਣ, ਹੁਣ ਘਾਟ ਪਰ ਲੋਕ ਆ ਰਹੇ ਨੇ, ਤੁਹਾਨੂੰ ਦੋਵਾਂ ਨੂੰ ਇਸ ਤਰ੍ਹਾਂ ਵੇਖ ਕੇ ਵਿਚਾਰ ਕਰਨਗੇ। ਮੈਂ ਭਾਵੇਂ ਰਾਜਾ ਹਾਂ, ਪਰ ਬ੍ਰਾਹਮਣ ਹੋਣ ਕਰਕੇ ਅਤੇ ਸਦਾ ਤੋਂ ਠਾਕਰ ਪੂਜਾ ਇੱਥੇ ਕਰਨੇ ਕਰਕੇ ਦੰਦ ਕਥਾ ਵਿੱਚ ਨਹੀਂ ਆਇਆ, ਤੁਹਾਡੇ ਉੱਤੇ ਲੋਕ ਚਰਚਾ ਕਰਨਗੇ। ਫਤਿਹ ਚੰਦ ਜੀ ਸਤ ਬਚਨ ਕਹਿ ਕੇ ਮੱਥਾ ਟੇਕ ਕੇ ਉੱਠ ਖਲੋਤੇ ਹਨ। ਠਾਕਰ ਪੂਜਾ ਆਪ ਨੇ ਇਸੇ ਕਾਰਨ ਤੇ ਤਿਆਗੀ ਜਾਪਦੀ ਹੈ। ਸ਼ਿਵਦਾਸ ਜੀ ਨੈਣ ਭਰ ਕੇ ਕਹਿਣ ਲੱਗੇ, ਹਾਂ ਇਸੇ ਕਰਕੇ। ਹੁਣ ਨਾ ਠਾਕਰ ਕਾਠ ਵਿੱਚ ਹੈ, ਨਾ ਪੱਥਰ ਵਿੱਚ, ਨਾ ਮਿੱਟੀ ਵਿੱਚ, ਉਹ ਤੇ ਆਤਮ ਪ੍ਰਕਾਸ਼ ਵਿੱਚ, ਬਸ ਸਰੀਰ ਦੇ ਝੌਲੇ ਵਿੱਚ ਵਿਚਰ ਰਿਹਾ। ਜਿਉਂਦਾ ਠਾਕਰ, ਜੀਵਤ ਸ਼ਕਤੀ ਵਾਲਾ ਠਾਕਰ, ਆਪ ਠਾਕਰ, ਸੱਚਮੁੱਚ ਦਾ ਠਾਕਰ ਆ ਗਿਆ ਹੈ। ਹੁਣ ਤਾਂ ਉਹਦੇ ਦਰਸ਼ਨਾਂ ਵਿੱਚ ਹੀ ਆਨੰਦ ਹੈ। ਹੁਣ ਤਾਂ ਮੇਰੀ ਸ਼ਰਧਾ ਵਿੱਚ ਮੇਰਾ ਠਾਕਰ ਵੱਸਦਾ ਹੈ। ਮੇਰੀ ਭਾਵਨਾ ਨੇ ਮੇਰੀ ਖਿਆਲੀ ਮੂਰਤ ਨਹੀਂ ਮਿਥ ਲਈ, ਸਗੋਂ ਮੇਰੀ ਭਾਵਨਾ, ਮੇਰੀ ਮਨਸ਼ਾ, ਮੇਰੇ ਹਿਰਦੇ ਮੰਡਲ ਅੰਦਰ ਜਿਉਂਦਾ ਠਾਕਰ ਆ ਵਸਿਆ ਹੈ। ਹੁਣ ਇਹ ਜਿਉਂਦਾ ਠਾਕਰ ਮੇਰਾ ਜੀਵਨ ਹੈ, ਜੀਵਨ ਠਾਕਰ ਹੈ, ਔਰ ਠਾਕਰ ਹੀ ਜੀਵਨ ਹੈ। ਉਹ ਜਿਉਂਦਾ ਹੈ, ਬੋਲਦਾ ਹੈ, ਪਿਆਰਦਾ ਹੈ, ਮੇਰਾ ਬਾਲਾ ਪ੍ਰੀਤਮ ਹੈ। ਹਾਂ, ਮੇਰਾ ਬਾਲਾ ਪ੍ਰੀਤਮ। ਕਹਿੰਦੇ ਕਹਿੰਦੇ ਪੰਡਿਤ ਦੇ ਨੈਣ ਬੰਦ ਹੋ ਗਏ ਅਤੇ ਜਲ ਤਲ ਵਰ ਤੁਰੇ। ਗੰਗਾ ਦੇ ਠੰਡੇ ਸੀਤ ਜਲ ਵਿੱਚ ਇਹ ਜੀਵਨ ਸੋਮੇ ਤੋਂ ਨਿਕਲੀਆਂ ਨਿੱਕੀਆਂ ਹੰਝਾਂ ਤਰਪ ਤਰਪ ਡੱਠੀਆਂ ਔਰ ਪਾਣੀ ਨਾਲ ਪਾਣੀ ਹੋ ਗਈਆਂ। ਹੁਣ ਰਾਜਾ ਫਤਿਹ ਚੰਦ ਅਤੇ ਉਹਦੀ ਇਸਤਰੀ ਮੱਥਾ ਟੇਕ ਕੇ ਵਿਦਾ ਹੋ ਗਏ। ਸੂਰਜ ਦੀ ਟਿੱਕੀ ਉੱਚੀ ਹੋ ਗਈ। ਗੰਗਾ ਜਲ ਵਿੱਚ ਸੂਰਜ ਦੀਆਂ ਕਿਰਨਾਂ ਪੈ ਪੈ ਕੇ ਕਿਹੋ ਜਿਹਾ ਰੰਗ ਬਣ ਰਹੀਆਂ ਹਨ। ਇੱਧਰ ਘਾਟ ਪਰ ਗਹਿਮਾ ਗਹਿਮ ਹੋ ਗਈ। ਇਸ਼ਨਾਨੀਆਂ ਧਿਆਨੀਆਂ ਠਾਕਰ ਪੂਜਕਾਂ ਦੀ ਭੀੜ ਲੱਗ ਗਈ। ਹੌਲੀ ਹੌਲੀ ਮਿੱਠਾ ਮਿੱਠਾ ਜਿਹਾ ਰੌਲਾ ਪੈ ਰਿਹਾ। ਸ਼ਿਵਦੱਤ ਬ੍ਰਾਹਮਣ ਦਾ ਇਸ ਰੌਲੇ ਰੱਪੇ ਵਿੱਚੋਂ ਉੱਠਣ ਨੂੰ ਚਿੱਤ ਨਹੀਂ ਕਰਦਾ। ਰੌਲੇ ਵਿੱਚੋਂ ਕਿਸੇ ਸ਼ਾਂਤੀ ਵੱਲ ਚਿੱਤ ਲਾ ਕੇ ਬੈਠਾ ਹੈ। ਭੀੜ ਵਿੱਚੋਂ ਕਿਸੇ ਦੀ ਤਾਂਘ ਵਿੱਚ ਹੈ। ਅਚਾਨਕ ਪਾਣੀ ਵਿੱਚ ਕਿਸੇ ਭਾਰੀ ਸ਼ਾਇਦ ਡਿੱਗਣ ਦੀ ਆਵਾਜ਼ ਆਈ ਔਰ ਗੰਗਾ ਦਾ ਪਾਣੀ ਇਸ ਤਰ੍ਹਾਂ ਉਛਲਿਆ ਜਿਸ ਤਰ੍ਹਾਂ ਕਿਤੇ ਕਰੜਾ ਭਚਾਲ ਆ ਜਾਂਦਾ ਹੈ। ਪਾਣੀ ਉਛਲਦਾ ਹੈ ਕਿ ਮਾਨੋ ਸ਼ੋ ਸਾਗਰ ਵਿੱਚ ਤੂਫਾਨ ਆ ਗਿਆ। ਛੱਲਾਂ ਦਾ ਉਛਾਲਾ ਨਦੀ ਦੇ ਵਿੱਚ ਕਿਨਾਰਿਆਂ ਤੋਂ ਬਾਹਰ ਬਾਹਰ ਫਿਰਦਾ। ਫਾਗ ਮੱਚਿਓਰੀ ਹੋਰੀ, ਜਿਸ ਤਰ੍ਹਾਂ ਕਿਤੇ ਹੋਲੀ ਦੇ ਵਿੱਚ ਰੰਗ ਦੀ ਸ਼ਭਾ ਫੈਲ ਰਹੀ ਹੋਵੇ। ਘਾਟ ਪਰ ਤਰਥੱਲੀ ਮੱਚ ਗਈ ਹੈ। ਸਭ ਕਰਮਕਾਂਡੀ ਬ੍ਰਹਮਚਾਰੀ ਭੱਜੇ ਜਾ ਰਹੇ ਹਨ। ਗੋਬਿੰਦ 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 ਆਇਆ ਦੀ ਸੱਦ ਸਭ ਦੇ ਮੂੰਹੋਂ ਆ ਰਹੀ ਹੈ। ਪਲੋ ਪਲੀ ਵਿੱਚ ਘਾਟ ਸਾਫ ਹੋ ਗਿਆ। ਸਾਰੀ ਭੀੜ ਨਸ ਭੱਜ ਗਈ। ਘਾਟ ਨਿਰਜਣ ਹੋਣ ਦੀ ਦੇਰ ਸੀ ਕਿ ਛੱਲਾਂ ਬੰਦ ਹੋ ਗਈਆਂ ਔਰ ਪਾਣੀ ਵਿੱਚੋਂ ਪੁਰੇ ਵੱਲੋਂ ਸੂਰਜ ਦੀ ਟਿੱਕੀ ਅਤੇ ਸ਼ਿਵ ਦੱਤ ਦੇ ਤਰਸ ਦੇ ਨੈਣਾਂ ਦੇ ਵਿਚਕਾਰ ਅਰਸ਼ਾਂ ਕੁਰਸ਼ਾਂ ਦੇ ਨੂਰ ਦੀ ਜੋਤ ਆ ਖਲੋਤੀ। ਪੰਡਿਤ ਜੀ ਚੁਫਾਲ ਡੰਡਵਤ ਪੈ ਗਏ ਅਤੇ ਮੋਹਣੀ ਮੂਰਤ ਜੋਤ ਨਰੰਜਣੀ ਦੇ ਪੈਰ ਦੇ ਪਿਆਰ ਭਰੇ ਠੁੱਡੇ ਨਾਲ ਸਿਰ ਨੂੰ ਛੋਹ ਕੇ ਕਿਹਾ, ਉੱਠੋ ਚਰਨ ਛੋਹੇ ਕਿ ਸੁੱਖ ਸਾਗਰ ਛੋ ਗਿਆ। ਅਮੇਵੇਂ ਦੀ ਰਸ ਚਰਨਾਟ ਪੰਡਿਤ ਜੀ ਦੇ ਲੂਹ ਲੂਹ ਵਿੱਚੋਂ ਲੰਘ ਗਈ। ਉੱਠ ਕੇ ਗੋਡਿਆਂ ਪਾਰ ਅਦਬ ਨਾਲ ਹੋ ਬੈਠੇ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ ਦਾ ਜਾਪ ਜਪ ਰਿਹਾ। ਤੱਕਦੇ ਹਾਂ ਤਾਂ ਇੱਕ ਸਜਿੰਦ ਅਤੇ ਇੱਕ ਨਜਿੰਦ ਦੋ ਸੂਰਜਾਂ ਦੇ ਵਿਚਕਾਰੇ ਇੱਕ ਝਲਕਾਂ ਮਾਰਦੇ ਪ੍ਰਕਾਸ਼ ਦੇ ਸਾਹਮਣੇ ਨੈਣ ਮੁੰਦੇ ਜਾਂਦੇ ਹਨ। ਬਾਲਾ ਪ੍ਰੀਤਮ ਜੀ, ਪੰਡਿਤ ਜੀ ਦੇਖੋ, ਠਾਕਰ ਦੇ ਸਾਰੇ ਪ੍ਰੇਮੀ ਨੱਸ ਗਏ। ਸੂਰਜ ਦੇ ਉਪਾਸ਼ਕ ਚਾਰ ਛਿੱਟ ਪਾਣੀ ਦਾ ਤਸੀਹਾ ਨਹੀਂ ਭੋਗ ਸਕੇ। ਬ੍ਰਹਮਚਾਰੀ ਸੰਧਿਆ ਤਰਪਣ ਵਿੱਚੇ ਤਿਆਗ ਕੇ ਉੱਠ ਭੱਜੇ ਜੇ। ਜੇ ਧੋਤੀ ਸਾਫਾ ਨਾ ਭਿੱਜਾਏ, ਸਮਾਧੀਆਂ ਵਾਲੇ ਪਾਣੀ ਦੇ ਖਿੜਕਾਰੇ ਨਾਲ ਉਥਾਨ ਹੋ ਗਏ। ਧਰਮ ਦਾ ਪਿਆਰ ਕਿਸ ਨਿਵਾਣ ਵੱਲ ਜਾ ਵਸਿਆ ਹੈ? ਸਾਰੇ ਡਰ ਦੇ ਵਿੱਚ ਡਰ ਨਾਲ ਡਰ ਵਰਗੇ ਹੋ ਗਏ ਅਤੇ ਡਰ ਕੇ ਭੱਜ ਗਏ। ਇਸ ਕਾਰਨ ਦੇਸ਼ ਦਾ ਕਲਿਆਣ ਨਹੀਂ ਹੋ ਰਿਹਾ। ਦੇਸ਼ ਮੁਰਦਾ ਹੋ ਗਿਆ। ਰਸਮ ਪ੍ਰਸਤੀ ਬਾਕੀ ਹੈ। ਬੁੱਤ ਹੈ ਪਰ ਜਿੰਦ ਨਹੀਂ, ਕਲਬੂਤ ਹੈ ਪਰ ਰੂਹ ਨਹੀਂ, ਦੇਹ ਤਾਂ ਹੈ ਪਰ ਉਹਦੇ ਵਿੱਚ ਭੌਰ ਨਹੀਂ। ਹੇ ਪੰਡਿਤ ਜੀ, ਤਿਆਗ ਕਰ, ਪਰ ਜੋ ਤਿਆਗੇ ਨਦੀ ਵਿੱਚ ਨਾ ਸਿੱਟ, ਲੋੜਵੰਦ ਨੂੰ ਦੇ। ਯੋਗ ਕਰ ਪਰ ਸੁੰਝ ਵਿੱਚ ਨਾ ਜੁੜ, ਸਾਈਂ ਨਾਲ ਜੁੜ। ਸੰਸਾਰ ਤੋਂ ਤਰੁੱਟ ਪਰ ਉੱਚਾ ਹੋ ਕੇ ਉਪਕਾਰ ਕਰ। ਭਜਨ ਕਰ ਪਰ ਗ੍ਰਿਸਤ ਨਾ ਛੱਡ, ਸਿਮਰਨ ਵੀ ਕਰ ਪਰ ਕੰਮ ਨਾ ਛੱਡ, ਕਿਰਤ ਕਰ। ਸਰੀਰ ਮਿਥਿਆ ਹੈ, ਜਾਣ ਕੇ ਆਲਸੀ ਨਾ ਹੋ ਪਰ ਇਸ ਨੂੰ ਸਫਲ ਵੀ ਕਰ। ਆਤਮ ਸੱਤਿਆ ਹੈ, ਬਲ ਹੈ, ਸ਼ਕਤੀ ਹੈ, ਉਮਾ ਹੈ, ਰਸ ਹੈ, ਖੜਾਓ ਹੈ। ਜਿੱਥੇ ਇਹ ਹੈ ਉੱਥੇ ਹੀ ਸਾਈਂ ਹੈ। ਇਹ ਕਹਿੰਦੇ ਹੀ ਬਾਲਾ ਪ੍ਰੀਤਮ ਜੀ ਨੇ ਫਿਰ ਛਾਲ ਮਾਰੀ। ਮਗਰੋਂ ਪੰਜ ਦਸ ਹੋਰ ਹਮਜੋਲੀਆਂ ਨੇ ਛਾਲ ਮਾਰੀ। ਓ ਮਲਕੜੇ ਤਰਦੇ ਹਨ, गोरा गोरा शरीर, प्यारा प्यारा शरीर, बाला शरीर, सथार गंगा पर प्या है, गंगा दा वहाओ मलकड़े परे नुल जा रहा है। ते पंडित जी खड़े तक रहे हैं, सिर निवा रहे हैं, हस रहे हैं। किधरे अंदरों अपनी कमजोरी का रोना भी आता है। फिर खीवे हो जाते हैं, नमो सूरज सूरज, नमो चंद्र चंद्रे कह रहे हैं। कुछ चिर बाला प्रीतम दूर निकल गए ते नजरां तो ओले हो गए। दूजा पक्ष वेखो, बहुत सुंदर रमणीक महल है, भांत भांत की सजावट है। एक विचली उम्र दी पर सुथरी नुहार वाली ठहरे मन वाली स्त्री बैठी आपे कह रही है, हे शिवदत्त, पंडित जी दे बाला प्रीतम, इस निमाणी नूं भी दर्शन दिओ। हे जगतनाथ, दर्शन दिओ, हे धरा पार हरन आए हो, मैनू निमाणी नूं आस पूर्ति वास्ते दर्शन दिओ। चलो असीं माड़े हाँ, हे चंगे प्रीतम जी, शिवदत्त महाराज दे सदके दर्शन दिओ, उस नूं चोज निहाल कर दिओ, कदे असां नूं भी ठारो। बाला प्रीतम, मैं हाथ जोड़ के बेनती कर दिया, पंडित जी ने आप जी का पता नहीं दिता, ठिकाणा नहीं दसिया, जो पुछ के टुर दे ते तेरे दर ते हाजिर हो जाते। इहो रस्ता दसिया है कि घर बैठ के ते आओ, अंदर वड़ के सिमरन करो, ये खेचल तदे ही पए ने। हे नाथ, हे गोबिंद, हुणे तरस तरस करो, हुण सहा नहीं जांदा, होर इंतजार नहीं हुंदे, दर्शन दिओ। रस्ता ही सिमरन मिलिया है तां फेरा पाउण दी खेचल आप नूं बणदी है। आओ फिर बख्शो, हे शिवदत्त महाराज दे बाला प्रीतम जी, दर्शन दी खैर पाओ। इन्ने नूं फतेह चंद मैणी जी आ गए ते बड़े प्रेम नाल बोले, हे प्यारी, बाला प्रीतम जी आए ने। राणी त्रपकी, स्वामी जी सिमर विच वसदे हन जां ध्यान विच फेरे पाउंदे हन, किवें ठारदे हन, इस तरह तारदे हन? पर इन्ना हड चम दे तरस दे लैणा विच चरण किवें पाउंदे ने? इस मड़ोली दे नेत्रां विच डेरा नहीं लाउंदे। पति जी, असीं कुलीन नहीं है ना, उच्च ब्राह्मण भी नहीं है, गरीब खत्री हाँ। हे पति जीओ, असी जपी तपी नहीं है, ठाकर नहीं पूजे, सेवा नहीं कीती। वेखो ना, शिवदत्त महाराज तां जन्म दे पुजारी ते तपीए हन, असी मंद करमे औगणे भरपूर हाँ। साडे उत्ते तां इह भी मेहर होई है कि असी सिमरिया करिए ते प्यारिया करिए। शुक्र है कि औगणे भरपूर दे विच फेरा तां पाउंदे हन। राजा बोलिया, प्रिय, अज मेरे चित आई है कि असी कामना करके याद करते हाँ, साडे जीव विच पुत्र दी लालसा है, इस पिछे सिमरदे हाँ। जे कदी उन्हां नूं उन्हां दे नरोल प्रेम खातर सिमरीए तां खबरे आ जाण। शिवदत्त जी महाराज कल आखदे सी कि कामना ते गरजां वाले हिरदे निर्मल नहीं हुंदे, ते जिन्ना चिर मन निर्मल नहीं हुंदे उन्ना चिर गोबिंद विच वसदे नहीं, आउंदे नहीं है। राणी बोली, पति जी सच है, असा पुत्र नूं की करना है, भला पुत्र की करेगा, की सारेगा? जे शिवदत्त जी महाराज की मेहर नाल जगत स्वामी जी दर्शन होण तां होर की बाकी रह जांदा है? हां, फतेह चंद बोलिया, असीं बड़े भागां वाले हाँ, उस समय जन्मे हाँ जिस समय आप जी मनुखी देह धार के संसार उदाहरण खातर आए हुए हैं। हाँ, जदों श्री जी ने स्थूल शरीर धारिया है ते इन्हां नैणां नाल दिसण वाला रूप अंगीकार किया है, तो राणी विचों बोल पई, स्वामी जी ਸੱਚਮੁੱਚ ਅਸੀਂ ਵਡਭਾਗੇ ਸਮੇਂ ਆਏ ਹਾਂ। ਫਿਰ ਕਿਉਂ ਅਸੀਂ ਪੁੱਤਰ ਦੀ ਕਾਮਨਾ ਕਰੀਏ? ਕਿਉਂ ਨਾ ਬਾਲਾ ਪ੍ਰੀਤਮ ਜੀ ਨੂੰ ਜੀਵਨ ਆਧਾਰ ਸਮਝ ਕੇ, ਮਾਲਕ ਤੇ ਪਾਲਕ ਸਮਝ ਕੇ, ਆਪ ਦੇ ਜੀਵਨ ਦਾ ਸੋਮਾ ਸਮਝ ਕੇ, ਪ੍ਰਾਣਾਂ ਦੇ ਪ੍ਰਾਣ ਜੀਵਨ ਦਾ ਜੀਵਨ ਸਮਝ ਕੇ ਸਿਮਰੀਏ ਤੇ ਪਿਆਰ ਕਰੀਏ? ਰਾਜਾ ਬੋਲਿਆ, ਫਿਰ ਕੀ ਕੁ ਕਰੀਏ, ਕਿਵੇਂ ਪਿਆਰ ਕਰੀਏ? ਰਾਣੀ ਬੋਲੀ, ਜਿਵੇਂ ਭਗਵਾਨ ਆਪ ਜੀ ਦੀ ਆਗਿਆ, ਜਿਵੇਂ ਸ਼ਿਵਦੱਤ ਜੀ ਨੇ ਦੱਸਿਆ। ਰਾਜਾ ਬੋਲਿਆ, ਠੀਕ ਹੈ ਪੁੱਤਰ, ਭਾਵਨਾ ਛੱਡੀਏ ਪਰ ਛੁੱਟਦੀ ਨਹੀਂ। ਦਿਲ ਦੀਆਂ ਲੱਗੀਆਂ ਮਨ ਵਿੱਚ ਵਸਾਈਆਂ ਸੋਚਾਂ ਬੜੇ ਡੂੰਘੇ ਘਰ ਬਣਾ ਬੈਠਦੀਆਂ ਹਨ। ਰਾਣੀ ਵੈਰਾਗ ਵਿੱਚ ਉੱਠ ਗਈ। ਵੈਰਾਗ ਇਹਨਾਂ ਨੂੰ ਹੀ ਕੱਢਣ ਦਾ ਡੰਡਾ ਹੈ ਨਾ ਪਤੀ ਜੀ, ਉਹ ਵੈਰਾਗ ਚਾਹੀਦਾ, ਵੈਰਾਗ ਜਿਹੜਾ ਅੰਦਰ ਦੀਆਂ ਕਾਮਨਾਵਾਂ ਨੂੰ ਬਾਹਰ ਕੱਢ ਦੇਵੇ। ਰਾਜਾ ਬੋਲਿਆ, ਸੱਚ ਹੈ। ਕਿੱਥੇ ਰਾਜਾ ਦਸ਼ਰਥ ਜੋ ਪੁੱਤਰ ਦੇ ਵਿਯੋਗ ਵਿੱਚ ਪ੍ਰਾਣ ਤਿਆਗ ਗਿਆ? ਕਿੱਥੇ ਰਾਵਣ ਜੋ 125,000 ਪੁੱਤ ਪੋਤਰੇ ਤੇ ਜਨਕ ਸੀ, ਉਹਨਾਂ ਦਾ ਪਿਤਾਮਾ ਸੀ? ਸਭ ਮਿਥਨ ਮੁਹਾਰਾ ਹੈ, ਕੂੜ ਪਸਾਰਾ ਹੈ। ਹਾਂ ਰਾਣੀ, ਪਰ ਪੁੱਤਰ ਇਹ ਪੂ ਨਾਮੇ ਕਰਮ ਤੋਂ ਤ੍ਰਾਣ ਕਰਤਾ ਹੈ। ਪੁੱਤਰ ਹੀ ਹੋਵੇ ਤਾਂ ਪੂ ਭਾਵ ਨਰਕ ਤੋਂ ਛੁਟਕਾਰਾ ਮਿਲੇਗਾ, ਇਹ ਸਾਡੀ ਮਿੱਥ ਹੈ, ਕੀ ਕਰੀਏ? ਹੇ ਪੁੱਤਰ ਲਾਲਸਾ, ਕਿਵੇਂ ਸਾਡੇ ਅੰਦਰੋਂ ਦੂਰ ਹੋਵੇਗੀ ਜੋ ਬਾਲਾ ਪ੍ਰੀਤਮ ਜੀ ਲਈ ਥਾਂ ਵਿਹਲੀ ਹੋਵੇ? ਰਾਜਾ ਫਿਰ ਬੋਲਿਆ, ਨਰਕ ਦਾ ਹੁਣ ਫਿਕਰ ਕਿਉਂ ਕਰੀਏ? ਨਰਕਾਂ ਤੋਂ ਬਾਲਾ ਪ੍ਰੀਤਮ ਤਾਰੇਗਾ, ਸਿੰਘ ਦੀ ਸ਼ਰਨ ਲੈ ਕੇ ਫਿਰ ਗਿੱਦੜਾਂ ਦਾ ਕੀ ਡਰ? ਰਾਣੀ ਖੁਸ਼ ਹੋ ਕਹਿਣ ਲਈ, ਗੱਲ ਤਾਂ ਠੀਕ ਹੈ, ਸੱਚ ਹੈ। ਲਓ ਮੇਰੀ ਪੁੱਤਰ ਕਾਮਨਾ ਤਾਂ ਟੁੱਟੀ ਜੇ। ਰਾਜਾ ਕਹਿਣ ਲੱਗਾ, ਪਰ ਹੇ ਰਾਣੀਏ, ਇਹ ਜੋ ਸਾਡਾ ਮਾਲਕ ਮਿਲਖ ਹੈ, ਇਹ ਕੌਣ ਸਾਂਭੇਗਾ? ਰਾਣੀ ਕਹਿਣ ਲੱਗੀ, ਜਦ ਨਰਕ ਪੈ ਗਿਆ ਤਾਂ ਮਾਲ ਮਿਲਕ ਦਾ ਦੇਸ਼ਾ ਵੀ ਨਾਲੇ ਜਾਵੇ। ਰਾਣੀ ਬੋਲੀ, ਜਦ ਭੈ ਦਾ ਨਰਕ ਗਿਆ ਤਾਂ ਮਾਲ ਮਿਲਖ ਦਾ ਆਦੇਸ਼ਾ ਵੀ ਨਾਲੇ ਜਾਵੇ। ਜੇ ਬਾਲਾ ਪ੍ਰੀਤਮ ਨਰਕਾਂ ਤੋਂ ਤਾਰੇਗਾ ਤਾਂ ਬਾਲਾ ਪ੍ਰੀਤਮ ਮਾਲ ਮਿਲਕ ਦਾ ਵੀ ਆਪੇ ਪ੍ਰਬੰਧ ਕਰੇਗਾ। ਰਾਜਾ ਬੋਲਿਆ, ਹਾਂ ਰਾਣੀ, ਰਾਜ ਮਿਲਖ ਧਨ ਦੌਲਤ ਇਹ ਸਭ ਉਸੇ ਦੀ ਦਾਤ ਹੈ, ਉਹ ਸਵਾਮੀ ਹੈ ਉਸਦਾ, ਉਹ ਦਾਤਾ ਜੂ ਹੋਇਆ। ਫਿਰ ਮਾਲ ਮਿਲਖ ਦਿੱਤੇ ਵੀ ਉਸੇ ਦੇ, ਸਾਂਭੇ ਵੀ ਉਹ। ਅਸੀਂ ਵਿੱਚ ਮੈਂ ਮੇਰੀ ਫਸਾ ਕੇ ਕਾਸ ਨੂੰ ਦੁੱਖ ਪਾਈਏ, ਅਸੀਂ ਵੀ ਉਸੇ ਦੇ ਹੋਈਏ ਤੇ ਉਸਦੇ ਹੋਣ ਦਾ ਰਸ ਮਾਣੀਏ। ਰਾਜਾ ਕਹਿਣ ਲੱਗਾ, ਠੀਕ ਹੈ। ਹੇ ਪੁੱਤਰ ਕਾਮਨਾ, ਹੇ ਹਿਰਦੇ ਵਿੱਚ ਰੜਕਦਾ ਕੰਟਕ, ਇੱਥੋਂ ਵਿਦਾ ਹੋ, ਅੱਜ ਸਾਨੂੰ ਛੱਡ, ਅਸਾਂ ਤੈਨੂੰ ਛੱਡਿਆ, ਅਸੀਂ ਹੋਈਏ ਬਾਲਾ ਪ੍ਰੀਤਮ ਹੋਵੇ, ਸ਼ਿਵਦੱਤ ਜੀ ਮਹਾਰਾਜ ਦਾ ਬਾਲਾ ਪ੍ਰੀਤਮ ਸਾਡਾ ਬਾਲਾ ਪ੍ਰੀਤਮ ਹੋਵੇ। ਨਹੀਂ ਨਹੀਂ ਨਹੀਂ, ਅਸੀਂ ਉਸਦੇ ਹੋਈਏ, ਉਹ ਮਾਲਕ ਹੋਵੇ, ਅਸੀਂ ਉਹਦੇ ਚਰਨ ਚੁੰਮੀਏ। ਰਾਣੀ ਬੋਲੀ, ਹੇ ਪੁੱਤਰ ਤ੍ਰਿਸ਼ਨਾ, ਦੂਰ ਹੋ ਜਾ, ਹੇ ਵਾਸ਼ਨਾ, ਮੇਰਾ ਖਹਿੜਾ ਛੱਡ, ਇਹ ਮਾਲ ਮਿਲਖ ਦੇ ਹਿੱਤ ਇਹ ਵੀ ਦੂਰ ਕਰ। ਹੇ ਸ਼ਿਵਰਾਜ ਜੀ ਪੰਡਿਤ, ਸਾਡਾ ਮਨ ਧੋ ਦਿਓ, ਜੋ ਤੁਹਾਡੇ ਵਾਂਗ ਸੱਚੀ ਨਿਸ਼ਕਾਮ ਤੇ ਪਿਆਰ ਭਰੀ ਲਾਲਸਾ ਨਾਲ ਪ੍ਰੀਤਮ ਜੀ ਨੂੰ ਸਿਮਰੀਏ। ਇਹੋ ਕਹਿੰਦਿਆਂ ਦੋਹਾਂ ਦੇ ਨੈਣ ਮੁੰਦ ਗਏ। ਨੈਣ ਬੰਦ ਸਨ, ਪਰ ਨੈਣਾਂ ਦੀ ਜੋਤ ਗੰਗਾ ਕਿਨਾਰੇ ਸ਼ਿਵਦੱਤ ਜੀ ਕੋਲ ਹੈ, ਤੇ ਸ਼ਿਵਦੱਤ ਜੀ ਸੂਰਜ ਵੱਲ ਮੂੰਹ ਕਰਕੇ ਇੰਜ ਕਹਿੰਦੇ ਹਨ, ਦੇਖੋ ਤੱਕੋ, ਓ ਜੋਤ ਦੀ ਟਿੱਕੀ, ਇਹ ਬਾਲਾ ਪ੍ਰੀਤਮ ਜੀ ਹਨ, ਔਰ ਬਾਲਕ ਖਿੱਦੋ ਖੁੰਡੀ ਖੇਡ ਰਹੇ ਹਨ, ਔਰ ਦਰਸ਼ਨ ਹੋਇਆ ਹੈ, ਹਾਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਉਸਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਮਿੱਠੀ ਮਿੱਠੀ ਅੰਮ੍ਰਿਤ ਵੇਲੇ ਦੀ ਠਹਿਰੀ ਹੋਈ ਫਿਜ਼ਾ ਦੇ ਵਿੱਚ ਪ੍ਰਭੂ ਦੀ ਉਸਤਤ ਦਾ ਗਾਇਨ कैसा स्वाद घोल रहा है, सुरत कैसी ध्यान विच मगन है, मन किस तरह दर्शना विच समा गया, चित किस तरह मगनमंद है, वेड़े विच खड़ाक हो रहे हैं, इन्हां नूं पता नहीं। वेड़े विच खिद्दो खुंडियां दे इधरों उधरी खड़ाक आते हैं, चटाक आते हैं, कदी कंध नूं वजदी है, कदी खुंडी खुंडी नूं वजदी है, पर ये त्रवकदे नहीं, चित विच है, चित विया होया है। वेड़े विच मुंडे खूब रौला पाते ने साथ, पर इन्हां दे नेत्र नहीं खुलते। इन्ना शोर मचदा है कि गूढ़ी नींद विचों आदमी जाग पाए, पर इन्हां दे शरीर निश्चल ते अडोल बैठे हैं। इन्हां नूं जोत मंडल विच ज्योति स्वरूप दे दर्शन, उसदे कौतक ते चोज आप दे विच खिची बैठे हैं। वेखो, सुक्की गोद सुके कास्ट हरिया किस तरह होंदे हैं, किवें गुरप्रसाद होंदा है, परम पद किवें मिलता है। आ देखो ता सत संगत मिले सो तरिया दा खेल वरतदा है। हे खतराणी माई, हे राज राणी मैंने आनी, देख तेरी गोद हरी हुंदी है, देख जगत रक्षक दाता अपने अंदर दी दिव दृष्टि नाल देख, दृष्टि दा भार चाहुण वाला पांच सत वरे दा बालक, बालक नहीं सृष्टि दा पतपालक आया है। पर तू पई रहो, ध्यान मगन टिकी रहो, ये अथरा ते चोजी बालका साई दा अपना पुत दा अजे चोजा विच ही मगन है। हुण देखो खेल बंद हो गई है, चोजी गोबिंद कीकू मलकड़े जे अंदर आया, कीकू दबे दबे पैर धरदा है, किवें गोद विच सहज नाल बैठता है, कीकू गलवकड़ी पा के चेहरे वाल प्यार नाल तक के आखदा है, मां कन्ना च रस घुल गया, हे मां कदे नहीं सी सुनिया, किसी ने मैणयाणी दे कन्ना विच किसी ने आवाज नहीं सी दित्ती अजे तक, मां दा नां ही नहीं सुनिया, पर सुनिया भी ते ऐसा जिते किते अगमी किते अगमता विचों आवाज आई होवे, मां हां ध्यान मगन कन्ना विच सद पई, मां थले लै गई, चित विच जा वड़ी ओ सद, जिस मंडल ध्यान लग रहा से उस विच सारे लिखिया गया, मां 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 कहाउण दी लालसा दा त्याग कर चुकी मैंने आनी की तकदी है कि अज मैं मां हो रही हां, लू लू त्रुट उठिया त्रपकी नैण खुले, मां मिठा प्यारा धीमा रसदायक खिच भरिया ये शब्द कन्ना विच गूंज गया, पूरी तरह अखां खुलियां, चफेरे तकिया की देखदे हन, गोदी हरी है, ओ सूरज मंडल उत्ते खेड़दी जोत गोदी विच बैठी है ते गलवकड़ी पाई बैठी है, चेहरा चुके माई दे चेहरे वल तक रहा ते नैण नैणा विच पा के कह रहे, मां तू बोलदी नहीं, हाय सिदकी ते लोहड़ी मां देख जन्मा दी टुटी हुई भुखी सिदक नूं पुत्र मिलिया, केड़ी वस्था च मिलिया, केड़ा पुत्र मिलिया, जिस दी धूड़ नूं जोगी जपी तपी तरसदे हन, अज ओह गोद विच बैठा कह रहा, मां मां एक अखरा पद की है, अज मनैणी नूं समझ आई, बलिहार गई सदके होगी, काली नाल मत्था टेकना चाहती है पर सर्ब समर्थ कद हिलण देंदा नहीं, ते फिर कहिंदा है, मां लै मां लोकां नूं तां पुत देंदा सी, तैनू तेरे निष्काम प्यार दे बदले आपा दे रहा हां, कह रहा हां, मां मैं तेरा पुत, तू मेरी मां, ਫਤਿਹ ਚੰਦ ਅੰਦਰ ਰਸ ਦੀ ਚਰਨਾਟ ਛਿੜੀ। ਅਰਸ਼ਾਂ 'ਤੇ ਖੇਡਦੀ ਜੋਤ ਵਿਹੜੇ ਵੜਦੀ ਦਿਸੀ, ਆਪਣੀ ਇਸਤਰੀ ਦੀ ਗੋਦੀ ਵਿੱਚ ਬੈਠੀ ਦਿਸੀ ਅਤੇ ਆਵਾਜ਼ ਆਈ ਇਹਦੇ ਕੰਨਾਂ ਵਿੱਚ ਵੀ, ਮਾਂ ਕੌਣ ਹੈ ਜੋ ਮੇਰੀ ਨਿਪੁੱਤੀ ਇਸਤਰੀ ਨੂੰ ਆਖਦਾ ਹੈ ਮਾਂ। ਉਹ ਪਈ ਰਾਜਾ ਚੰਗੀ ਤਰ੍ਹਾਂ ਵੇਖ ਇਹ ਕੌਣ ਹੈ। ਇਹ ਉਹੀ ਹੈ ਜੇਵੜ ਆਪ ਤੇਵੜ ਤੇਰੀ ਦਾਤ। ਇਹ ਪਤਾ ਨਹੀਂ ਕਿਸ ਰੰਗ ਵਿੱਚ ਕਿਸ ਰਸ ਵਿੱਚ ਹੈ। ਅਸੀਂ ਪੁੱਤ ਮੰਗਿਆ ਵਾਕਬ ਨਹੀਂ, ਵਾਸ਼ਨਾ ਤਿਆਗੀ ਹੈ, ਆਪੇ ਪੁੱਤ ਬਣ ਕੇ ਆ ਗਿਆ। ਰਾਜਾ ਦੇ ਵੀ ਨੈਣ ਖੁੱਲ੍ਹੇ, ਅੰਦਰੋਂ ਇੱਕ ਠੰਡੀ ਮਿੱਠੀ ਆਹ ਨਿਕਲੀ। ਇਸਤਰੀ ਦੀ ਗੋਦ ਹਰੀ ਹੋ ਗਈ, ਜੋਤ ਦਾ ਪੁੰਜ, ਸੱਚੇ ਸਾਈਂ ਦਾ ਬਾਲਕਾ, ਨੂਰ ਦਾ ਬੁੱਕਾ, ਪ੍ਰਕਾਸ਼ ਦਾ ਪੁਤਲਾ ਕਿਸ ਪਿਆਰ ਨਾਲ ਬੈਠਾ ਹੈ, ਕਿਸ ਤਰ੍ਹਾਂ ਮਾਤਰੀ ਪ੍ਰੇਮ ਵਿੱਚ ਮਗਨ ਹੈ। ਔਰ ਮਾਤਾ ਕੀ ਕੋ ਪ੍ਰੇਮ ਵਿੱਚ ਮਗਨ, ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਰਸ਼ਾਰ ਹੋ ਰਹੀ ਹੈ। ਸਹਿਸਵਾ ਨਿਕਲਦਾ ਹੈ, ਬਾਲਾ ਪ੍ਰੀਤਮ, ਇਹੋ ਹੈ ਬਾਲਾ ਪ੍ਰੀਤਮ। ਰਾਜਾ ਦੇ ਚਿੱਤ ਵਿੱਚੋਂ ਸ਼ਿਵਦਤ ਦੇ ਵਾਕ ਲੰਘੇ ਕਿ ਆਪੇ ਆਵੇਗਾ, ਤੂੰ ਸਿਮਰਿਆ ਕਰ, ਅੱਜ ਸੱਚਮੁੱਚ ਹੋ ਗਿਆ। ਰਾਜਾ ਹੁਣ ਛੇਤੀ ਨਾਲ ਮੱਥਾ ਟੇਕਣ ਲੱਗਾ, ਪਰ ਤੱਕੋ ਨਾ, ਉਸ ਫੌਜਾਂ ਦੇ ਬਣਨ ਵਾਲੇ ਜਰਨੈਲ ਨੇ ਕਿਸ ਫੁਰਤੀ ਨਾਲ, ਕਿਸ ਬਲ ਨਾਲ ਗਲਵੱਕੜੀ ਪਾਈ ਹੈ ਕਿ ਹਿੱਲਣ ਨਹੀਂ ਦਿੱਤਾ। ਕਿਸ ਤਰ੍ਹਾਂ ਨੈਣਾਂ ਵਿੱਚ ਨੈਣ ਗੱਡ ਕੇ ਬੈਠਾ ਹੈ, ਕੋਮਲ ਕੋਮਲ ਬੁੱਲੀਆਂ ਤੋਂ ਕਹਿੰਦਾ ਹੈ ਮਾਂ। ਇਹ ਆਵਾਜ਼ ਫਤਿਹ ਚੰਦ ਉਹਦੇ ਕੰਨਾਂ 'ਚ ਵੀ ਪੈਂਦੀ ਹੈ, ਪਰ ਇਸ ਆਵਾਜ਼ ਦੀ ਤਾਬ ਨਹੀਂ ਚੱਲੀ ਜਾਂਦੀ। ਰਸ ਰੂਪ ਹੋ ਕੇ ਆਤਮ ਆਨੰਦ ਵਿੱਚ ਲਵਲੀਨ ਹੋ ਗਈ। ਇਸ ਦਰਸ਼ਨ ਨੂੰ ਮਗਨ ਬੈਠੀ ਮਾਂ ਤੱਕ ਰਹੀ ਹੈ, ਉਹਦੇ ਕੰਨ ਗੂੰਜ ਰਹੇ ਹਨ, ਅੰਦਰੋਂ ਇੱਕੋ ਆਵਾਜ਼ ਆ ਰਹੀ ਹੈ ਮਾਂ 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 ਮਾਂ। ਕਿਤਨਾ ਸਮਾਂ ਇਸ ਆਤਮ ਰੰਗ ਵਿੱਚ ਬੀਤ ਗਿਆ। ਬੂਹੇ ਵਿੱਚ ਖਿਲਾੜੀ ਖੜ੍ਹੇ ਹਨ, ਸਭ ਚੁੱਪ, ਪੱਥਰ ਦੀਆਂ ਮੂਰਤਾਂ। ਇਤਨੇ ਨੂੰ ਪੰਡਿਤ ਸ਼ਿਵਦੱਤ ਜੀ ਵੀ ਅੰਦਰ ਆਵੇ ਅਤੇ ਵੇਖ ਕੇ ਗਦਗਦ ਹੋ ਉੱਠੇ। ਕੰਠ ਵਿੱਚੋਂ ਬੋਲੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਬਾਲਾ ਪ੍ਰੀਤਮ ਜੀ ਖੜ੍ਹੇ ਹੋਏ, ਨਜ਼ਰ ਆਕਾਸ਼ਾਂ ਵਿੱਚ ਗੱਡੀ ਅਤੇ ਸ਼ਿਵਦੱਤ ਦੀ ਧੁਨੀ ਵਿੱਚ ਮਹਾਂਧੁਨੀ ਰਲਾਈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਐਸਾ ਰੰਗ ਬੱਜਾ ਕਿ ਸਾਰੇ ਆਕਾਸ਼ ਮੰਡਲ ਵਿੱਚ ਤੂੰ ਹੀ ਦੀ ਧੁਨ ਗੂੰਜਣ ਲੱਗੀ। ਇੱਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਇਸ ਤਰ੍ਹਾਂ ਜੰਮ ਗਿਆ, ਕਮਰਾ ਸੀ ਕਿ ਸੱਚੀ ਅਲੋਹੀਅਤ ਦਾ ਮੰਡਲ ਹੋ ਗਿਆ। ਇਸ ਆਰਾਧਨਾ ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ। ਮਾਂ ਭੁੱਖ ਲੱਗੀ ਹੈ, ਕੁਛ ਖਾਣ ਨੂੰ ਦੇ। ਮਨਿਆਣੀ ਨੇ ਆਦਮੀ ਭਜਾਇਆ ਤੇ ਬਾਜ਼ਾਰੋਂ ਤਾਜ਼ੀ ਮਠਿਆਈ ਲਿਆ, ਪਰ ਚੋਜੀ ਪਿਆਰੇ ਬੋਲੇ ਨਾ, ਤਲੇ ਹੋਏ ਛੋਲੇ ਤੇ ਦੁੱਧ ਦੀ ਪੂਰੀ ਅਸਾਂ ਖਾਣੀ ਹੈ। ਹਾਂ, ਅੰਦਰ ਪੈ ਛੋਲੇ ਤੇ ਪੂਰੀ ਖਾਸਾਂ। ਸੱਚਮੁੱਚ ਇਹ ਦੋਵੇਂ ਪਦਾਰਥ ਅੰਦਰ ਹੁਣੇ ਤਿਆਰ ਕਰਕੇ ਰਸੋਇਣ ਨੇ ਰੱਖੇ ਸੀ। ਰਾਣੀ ਤਾਹੀ ਦੇ ਕੇ ਭੱਜੇ, ਜੋ ਹੱਥ ਆਇਆ ਭਰ ਕੇ ਲਿਆ ਕੇ ਅੱਗੇ ਧਰ ਦਿੱਤਾ। ਚੋਜੀ ਜੀ ਨੇ ਕੁਝ ਸ਼ਿਵਦੱਤ ਨੂੰ ਦਿੱਤੇ, ਫਿਰ ਆਪਣੇ ਸਾਥੀਆਂ ਨੂੰ ਵੰਡ ਦਿੱਤੇ, ਸਾਰੇ ਸ਼ਿਵਦੱਤ ਨੂੰ ਵੀ ਦਿੱਤੇ, ਰਾਜਾ ਫਤਿਹ ਚੰਦ ਨੂੰ, ਰਾਣੀ ਨੂੰ, ਜੋ ਜੋ ਵੀ ਸਾਹਮਣੇ ਆਇਆ ਸਭ ਨੂੰ ਵੰਡੀ ਗਏ। ਵਿਹੜੇ ਵਿੱਚ ਭੱਜ ਗਏ, 2 ਘੰਟੇ ਖੂਬ ਖਿੱਦੋ ਖੁੰਡੀ ਖੇਡੀ। ਖੇਡਦੇ ਖੇਡਦੇ ਸਵੇਰ ਦੀ ਸੋਹਣਿਆਂ ਮੋਤੀਆਂ ਵਾਂਗ ਚਮਕਦੀ ਤਰੇਲ ਵਾਂਗੂ ਖਿਸਕੰਤ ਹੋ ਗਏ। ਇਹ ਪਾਟਲੀ ਪੁੱਤਰ ਹੈ, ਜੀ ਹਾਂ, ਪੁਰਾਤਨ ਪਾਟਲੀ ਪੁੱਤਰ। ਜਦੋਂ ਯੂਨਾਨੀਆਂ ਦਾ ਇੱਥੇ ਆਉਣਾ ਜਾਣਾ ਸੀ ਤਾਂ ਉਹ ਇਸ ਨੂੰ ਪਾਲੀ ਥੋਥਰਾ ਕਹਿੰਦੇ ਸਨ, ਅਤੇ ਫਿਰ ਪਟਨਾ, ਅਤੇ ਹੁਣ ਪਟਨਾ ਹੀ ਹੈ। ਕਿੱਡੇ ਭਾਗਾਂ ਵਾਲਾ ਹੈ ਪਟਨਾ। ਇਸ ਪਟਨੇ ਵਿੱਚ ਇੱਕ ਸੁੰਦਰ ਘਰ ਹੈ, ਜਗਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੁਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਕਿ ਮਾਮਾ ਕਿਰਪਾਲ ਚੰਦ ਆਇਆ, ਗਹਿਣੇ ਕੱਪੜੇ ਰੁਪਈਏ ਰੇਸ਼ਮ ਮਠਿਆਈਆਂ ਅੱਗੇ ਧਰ ਕੇ ਕਹਿਣ ਲੱਗਾ, ਲਓ ਬੇਬੇ ਜੀ। ਬੇਬੇ ਜੀ ਨੇ ਪੁੱਛਿਆ, ਕਿੱਥੋਂ ਲਿਆਏ ਹੋ? ਬੇਬੇ, ਸਾਹਿਬਜ਼ਾਦੇ ਜੀ ਅੱਜ ਫਤਿਹ ਚੰਦ ਰਾਜਾ ਦੇ ਘਰ ਜਾ ਖੇਡੇ ਸਨ। ਉਹ ਆਤਮ ਰੰਗ ਰਮਾਇਆ ਉਹਨਾਂ ਨੇ ਉੱਥੇ ਕਿ ਜਿਵੇਂ ਸੱਚਖੰਡ ਬਣਾ ਦਿੱਤਾ ਹੋਵੇ। ਰਾਜੇ ਫਤਿਹ ਚੰਦ ਦੀ ਧਰਮ ਪਤਨੀ ਮੈਂ ਨਿਆਣੀ ਨੂੰ ਅੱਜ ਉਹਨਾਂ ਮਾਂ ਕਹਿ ਕੇ ਬੁਲਾਇਆ, ਮਾਨੋ ਉਹਨਾਂ ਨੂੰ ਤਾਰ ਆਏ ਹਾਂ। ਬੇਬੇ ਜੀ, ਕਦੇ ਸਾਥੋਂ ਭੁੱਲ ਨਾ ਹੋਵੇ, ਇਹ ਬਾਲਕਾ ਨਹੀਂ ਹੈ, ਆਪ ਹੈ ਕਰਤਾਰ। ਖੇਡਾਂ ਵੱਲ ਤੱਕ ਕੇ ਨਹੀਂ ਭੁੱਲਣਾ, ਚੋਜਾਂ ਵੱਲ ਨਹੀਂ ਜਾਣਾ, ਇਹ ਤਾਂ ਇਹਨਾਂ ਦੀ ਮੌਜ ਹੈ। ਆਤਮ ਹੁਲਾਰਾ ਇਤਨਾ ਹੈ ਸਮਾਜਾਂ ਦਾ। ਬੇਬੇ ਜੀ ਬੋਲੇ, ਵੀਰ ਜੀਓ, ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ, ਚਾਹੇ ਜੋ ਮਰਜ਼ੀ ਕਰ। ਜੇ ਇਹਨਾਂ ਗੁਲੇਲਾਂ ਮਾਰ ਕੇ ਘੜੇ ਭੰਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ, ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਹ ਨੂੰ ਸਰਾਪ ਦੇ ਦਿੱਤਾ ਕਿ ਜਾ ਤੂੰ ਖਾਰਾ ਹੋ ਜਾ, ਨਾ ਕੋਈ ਪਾਣੀ ਲੈਣ ਆਵੇ, ਨਾ ਕਿਸੇ ਦੀ ਗਾਗਰ ਟੁੱਟੇ, ਨਾ ਕਿਸੇ ਦਾ ਘੜਾ ਟੁੱਟੇ। ਪਰ ਲਾਲ ਜੀ ਨੂੰ ਕੁਛ ਨਹੀਂ ਕਹਿਣਾ। ਮਾਮਾ ਕਿਰਪਾਲ ਚੰਦ ਜੀ ਬੋਲੇ, ਬੇਬੇ ਜੀ ਚੰਗਾ ਸਿਆਣੇ ਹੋ, ਜਿਨ੍ਹਾਂ ਦੇ ਘੜੇ ਭੱਜੇ ਉਹਨਾਂ ਦੇ ਮੰਦ ਕਰਮ ਭੱਜੇ, ਜਿਨ੍ਹਾਂ ਦੀਆਂ ਗਾਗਰਾਂ ਛਿੱਧੀਆਂ ਉਹਨਾਂ ਦੇ ਪਾਪ ਛਿੱਜੇ। ਜਿਸ ਜਿਸ ਨਾਲ ਪਿਆਰ ਕਰਨ, ਜਿਸ ਜਿਸ ਨਾਲ ਅੱਖੜਖਾਨੀ ਕਰਨ, ਉਹ ਭਾਗਾਂ ਵਾਲਾ ਹੈ, ਉਸ ਉਸ ਨੂੰ ਇਹਨਾਂ ਤਾਰਨਾ ਹੈ। ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ ਹੈ। ਭਲਾ ਵੇਖੋ, ਹਾਂ ਰਾਜਾ ਸ਼ਿਵਦੱਤ ਭਾਰੀ ਪੰਡਿਤ ਤੇਜਸਵੀ ਚੇਲਿਆਂ ਵਾਲਾ ਰਾਜ ਵਾਲਾ ਇਸ ਤਰ੍ਹਾਂ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਧਾਰਦਾ ਹੈ, ਜਾਨ ਮੰਗਲ ਤਾਂ ਹਾਜ਼ਰ ਕਰਦਾ ਹੈ। ਉਸ ਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿੱਚ ਆ ਸਮਾਪਤ ਹੋਏ ਹਨ। ਖਬਰੇ ਕੀ ਕੀਤਾ ਸੂ? ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ। ਜਗਤ ਸੇਠ, ਹਾਂ ਉਹੀ ਰਲਾ ਸੇਠ, ਮਾਧੋ ਸੇਠ, ਹੋਰ ਕਿਤਨਿਆਂ ਦੇ ਘਰ ਇਹਨਾਂ ਦੇ ਤੁਰੇ ਜਾਂਦੇ ਮਖੌਲ ਭਰੇ ਵਾਕਾਂ ਤੋਂ ਪੁੱਤਰ ਹੋਏ ਹਨ। ਕਿਤਨੇ ਰੋਗੀ ਰਾਜੀ ਹੋਏ ਹਨ। ਕੱਲ ਇੱਕ ਕੋੜੀ ਨੂੰ ਘਾਟ ਤੋਂ ਧੱਕਾ ਦੇ ਕੇ ਗੰਗਾ ਵਿੱਚ ਜਾ ਮਾਰਿਆ, ਨਿਕਲਿਆ ਤਾਂ ਨਵਾਂ ਰੋਇਆ। ਜੇ ਅਜਬਤਾਂ ਵੱਲ ਤੱਕੋ ਤਾਂ ਸਾਖਿਆਤ, ਜੇ ਘਾਟਾਂ ਪਰ ਪਾਣੀ ਉਛਾਲਦੇ ਹੈ, ਖਿੱਦੋ ਖੇਡਦੇ ਹੈ, ਗਾਗਰਾਂ ਵਹਿੰਦੇ ਹੈ, ਖੇਡਾਂ ਕਰਕੇ ਤੱਕੋ ਤਾਂ ਆਸ਼ਚਰਜ ਆਉਂਦਾ ਹੈ। ਬੇਬੇ ਜੀ ਅਰਦਾਸ ਕਰੋ, ਇਹਨਾਂ ਨੂੰ ਧਮ ਧਮ ਕਰ ਦੀ ਆਵਾਜ਼ ਆਈ। ਤੀਰ ਕਮਾਨ ਤਾਣੀ ਅੱਗੇ ਅੱਗੇ ਕਦਮ ਰੱਖਦੇ ਲਾਲ ਜੀ ਆ ਰਹੇ ਹਨ, ਮਗਰ ਸੌ ਮੁੰਡਾ ਇੱਕ ਕਦਮ ਸਫ ਬੰਨ ਕੇ ਇਹਨਾਂ ਦੇ ਹੁਕਮ ਦੇ ਵਾਕਾਂ ਅਨੁਸਾਰ ਕਦਮ ਪਟਦਾ, ਕਦਮ ਬਦਲਦਾ ਆ ਰਿਹਾ ਹੈ। ਮਾਨੋ ਸੈਨਾਪਤੀ ਜੀ ਦੀ ਫੌਜ ਨੂੰ ਕੁਵੈਦ ਕਰਾਉਂਦੇ ਆ ਰਹੇ ਹਨ। ਆਉਂਦੇ ਹੀ ਬੋਲੇ, ਜੀਓ ਲਿਆਓ ਮਿਠਾਈ, ਰੋਟੀ ਫੌਜਾਂ ਨੂੰ ਖਵਾਈਏ। ਮਾਂ ਨੇ ਉੱਠ ਕੇ ਗੱਲ ਨਾਲ ਲਾਇਆ, ਮੱਥਾ ਚੁੰਮਿਆ, ਪਿਆਰ ਦਿੱਤਾ ਅਤੇ ਕਿਹਾ, ਲਾਲ ਜੀ ਲੰਗਰ ਤਿਆਰ ਹੈ, ਅੱਜ ਬੜਾ ਚਿਰ ਲਾਇਆ। ਸਾਹਿਬਜ਼ਾਦੇ ਜੀ ਬੋਲੇ, ਮਾਤਾ ਜੀਓ ਅੱਜ ਇੱਕ ਹੋਰ ਮਾਂ ਬਣਾਈ ਹੈ। ਮਾਂ ਬੋਲੀ, ਦੋ ਮਾਵਾਂ ਦੇ ਇੱਕ ਪੁੱਤਰ ਕੀਕੂ ਬਣੋਗੇ? ਸਾਹਿਬ ਜੀ ਬੋਲੇ, ਕੀਕੂ ਤੁਹਾਨੂੰ ਨਹੀਂ ਪਤਾ? ਜੀਕੂ ਦੋ ਅੱਖਾਂ ਵਿੱਚ ਇੱਕ ਨਜ਼ਰ ਹੁੰਦੀ ਹੈ। ਮਾਤਾ ਜੀ ਨੇ ਬੜੇ ਧਿਆਨ ਨਾਲ ਵੇਖਿਆ, ਫਿਰ ਪੁੱਛਿਆ, ਪਰ ਤੁਸੀਂ ਇੱਕ ਦੋਹਾਂ ਦੀ ਗੋਦ ਕੀਕੂ ਖੇਲੋਗੇ? ਸਾਹਿਬਜ਼ਾਦੇ ਜੀ ਬੋਲੇ, ਜੀਕੂ ਦੋ ਸਰੋਵਰਾਂ ਵਿੱਚ ਇੱਕੋ ਚੰਦ ਇੱਕੋ ਸਮੇਂ ਖੇਡਦਾ ਹੈ। ਮਾਤਾ ਜੀ ਨਿਰੁੱਤਰ ਹੋ ਗਏ, ਪਰ ਫਿਰ ਲਾਡ ਨਾਲ ਬੋਲੇ, ਤੇ ਦੋ ਮਾਵਾਂ ਨੂੰ ਕੀਕੂ ਤਾਰੋਗੇ? ਸਾਹਿਬਜ਼ਾਦਾ ਜੀ ਬੋਲੇ, ਨਾਮ ਪੁੱਤ ਸਭ ਮਾਵਾਂ ਦੀ ਗੋਦ ਖੇਲੇਗਾ, ਗੁਰਬਾਣੀ ਧੀ ਸਭ ਮਾਵਾਂ ਦੀ ਗੋਦੀ ਖੇਲੇਗੀ, ਸਭ ਸੁਪੁੱਤੇ ਹੋ ਕੇ ਤਰਨਗੇ, ਨਾਮ ਪੁੱਤ ਨਾ ਮਰੇਗਾ, ਨਾ ਗੋਦ ਸੱਖਣੀ ਕਰੇਗਾ, ਨਾਲ ਰਹੇਗਾ ਤੇ ਆਪ ਤਾਰੇਗਾ। ਮਾਂ ਕੋਈ ਵੱਧ ਘੱਟ ਵੀ? ਸਾਹਿਬਜ਼ਾਦੇ ਬੋਲੇ, ਹੱਬ ਸਮਾਣੀ ਜੋਤ ਜੀਓ, ਜਲ ਘਟਾਊ ਚੰਦਰਮਾ। ਹੁਣ ਰੋਟੀ ਛੇਤੀ ਦਿਓ ਨਾ, ਭੁੱਖ ਲੱਗੀ ਹੈ। ਬਸ ਪੰਗਤ ਲੱਗ ਗਈ, ਲਾਂਗਰੀ ਪ੍ਰਸ਼ਾਦ ਲੈ ਆਏ। ਸੌ ਹੀ ਮੁੰਡੇ ਨੂੰ ਚੋਜੀ ਜੀ ਆਪ ਛਕਾਉਂਦੇ ਤੇ ਖੁਸ਼ ਹੁੰਦੇ ਹਨ। ਫਿਰ ਸਾਰਿਆਂ ਨੂੰ ਵਿਦਾ ਕੀਤਾ। ਜਦ ਸਭ ਚਲੇ ਗਏ ਤਾਂ ਮਾਂ ਪੁੱਤਰ ਇਕੱਠੇ ਹੋ ਕੇ ਬੈਠੇ। ਮਾਤਾ ਜੀ ਨੇ ਲਾਡ ਨਾਲ ਗੋਦੀ ਵਿੱਚ ਬਿਠਾ ਲਿਆ। ਬੜੇ ਕੋਮਲ ਬਚਨਾਂ ਨੇ ਕਹਿਣ ਲੱਗੇ, ਲਾਲ ਜੀ ਕਿਸੇ ਦੀ ਨਜ਼ਰ ਨਾ ਲੱਗ ਜਾਏ, ਤੁਸੀਂ ਬੜੇ ਦੰਦ ਕਥਾ ਵਿੱਚ ਆਉਂਦੇ ਜੇ। ਛੋਟਾ ਜਿਹਾ ਸਰੀਰ ਦਾ ਪਰ ਆਤਮਕ ਆਨੰਦ ਵਿੱਚ ਪਰਮਾਤਮਾ ਦਾ ਸਰੂਪ ਜੋਤੀ। ਸਾਹਿਬਜ਼ਾਦੇ ਜੀ ਬੋਲੇ, ਹਾਲੇ ਤਾਂ ਲੋਕਾਂ ਨੂੰ ਮੇਰੀ ਨਜ਼ਰ ਪਈ ਲੱਗਦੀ ਏ, ਜਿਸ ਨੂੰ ਲੱਗਦੀ ਪਈ ਲੱਗੇ। ਗੁਰੂ ਨਾਨਕ ਸਿਮਰਦਾ ਹੈ, ਜਿਸ ਨੂੰ ਨਜ਼ਰ ਲੱਗਦੀ ਹੈ ਉਹ ਤਰ ਜਾਂਦਾ ਹੈ। ਗੁਰੂ ਨਾਨਕ ਦਿਆਂ ਪਰ ਕੌਣ ਬਲੀ ਹੈ? ਬਾਬੇ ਦੇ ਸਭ ਤੋਂ ਉੱਚੇ ਸੁੱਚੇ ਹਨ। ਮਾਤਾ ਜੀ ਬੋਲੇ, ਤੁਰਕ ਦਾ ਰਾਜ ਹੈ, ਕੋਈ ਖੁਣਸ ਨਾ ਕਰੇ। ਸਾਹਿਬਜ਼ਾਦੇ ਜੀ ਬੋਲੇ, ਤੁਰਕ ਰਾਜ ਜ਼ੁਲਮ ਦਾ ਹੈ, ਜ਼ੁਲਮ ਮੇਟ ਦਿਆਂਗੇ। ਮਾਤਾ ਜੀ ਬੋਲੇ, ਕੀ ਕੋ? ਸਾਹਿਬਜ਼ਾਦੇ ਬੋਲੇ, ਤਲਵਾਰ ਨਾਲ, ਸੀਸ ਨਾਲ। ਮਾਤਾ ਤਰਪ ਗਈ, ਮਾਂ ਹੈ ਨਾ, ਅੰਦਰੋਂ ਡਰ ਗਈ, ਸਹਿਮ ਗਈ ਤੇ ਚੁੱਪ ਕਰ ਗਈ। ਸੋਚਿਆ, ਇਹ ਅਜ਼ਮਤ ਵਾਲਾ ਘਰ ਹੈ, ਬੇਪਰਵਾਹੀ ਦਾ ਦਰ ਹੈ, ਖਬਰੇ ਜੇ ਮੂੰਹੋਂ ਕੱਢਿਆ ਨੇ, ਇਹਦਾ ਕੀ ਭਾਵ ਹੈ? ਇਹ ਤਾਂ ਜੋ ਕਹਿਣਗੇ ਉਹ ਪੱਥਰ ਤੇ ਲੀਕ ਹੋ ਜਾਏਗੀ। ਤਦ ਮਾਤਾ ਨੇ ਗੱਲ ਭੁਲਾਈ ਤੇ ਪੁੱਛਿਆ, ਲਾਲ ਜੀ ਮੈਣਿਆਣੀ ਤੇ ਮੈਣੀ ਜੀ ਨੂੰ ਵਰ ਦਿੱਤਾ? ਸਾਹਿਬਜ਼ਾਦੇ ਜੀ ਬੋਲੇ, ਦੋਵੇਂ ਨਿਸ਼ਕਾਮ ਭਗਤ ਹੋ ਗਏ। ਗੁਰੂ ਨਾਨਕ ਦਾ ਘਰ ਕਾਮਨਾ ਵਾਲੇ ਨੂੰ ਇੱਛਾ ਪੂਰਨਤਾ ਦਿੰਦਾ ਹੈ, ਪਰ ਨਿਸ਼ਕਾਮ ਭਗਤਾਂ ਨੂੰ ਆਪਣੇ ਵਿੱਚ ਵਸਵਾਸਾ ਦਿੰਦਾ ਹੈ, ਸੋ ਉਹਨਾਂ ਨੂੰ ਅਪਣਾ ਲਿਆ ਹੈ। ਹਾਂ, ਗੁਰੂ ਕੇ ਸਰੂਪ ਵਿੱਚ ਵਾਸਾ ਦਿੱਤਾ ਹੈ। ਇਸ ਵੇਲੇ ਸਾਂਝ ਹੋ ਗਈ ਸੀ, ਥੋੜ੍ਹੇ ਥੋੜ੍ਹੇ ਤਾਰੇ ਚੜ ਪਏ ਨੇ। ਸਾਹਿਬਜ਼ਾਦੇ ਇਹ ਕਹਿੰਦੇ ਅਚਾਨਕ ਉਛਲੇ, ਪਲੰਘ ਤੋਂ ਛਾਲ ਮਾਰੀ, ਐਸੀ ਛੂਟ ਕੀਤੀ ਕਿ ਜਾਂਦੇ ਨਹੀਂ ਦਿਸੇ। ਇੱਕ ਬ੍ਰਹਮਚਾਰੀ ਸਵਯੰ ਪਾਕੀ ਦੇ ਘਰ ਜਾ ਖੜੋਤੇ। ਮੌਨ ਭਇਓ ਕਰ ਪਾਤੀ ਰਹਿਓ, ਕਹਿੰਦੇ ਔਰ ਉਸਦਾ ਕਲੇਜਾ ਪ੍ਰੇਮ ਨਾਲ ਚੀਰ ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ। ਇਸ ਤਰ੍ਹਾਂ ਅਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ, ਉਪਕਾਰ ਤੇ ਨੇਕੀ ਦੀ ਚੋਜ ਕਰਦੀ ਸੀ। ਮੈਣੀ ਜੀ ਦੀ ਆਤਮਾ ਦਸ਼ਾ ਹੁਣ ਬੜੀ ਅਰੂੜ ਹੋ ਗਈ। ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਢੇ ਪੈਰ ਉਹਨਾਂ ਦੇ ਘਰੇ ਚਲੇ ਜਾਣਾ, ਵਿਹੜੇ ਵਿੱਚ ਖੇਲਣਾ, ਘਰ ਵਿਚਲੇ ਬਾਗ ਵਿੱਚ ਜਾ ਕੇ ਚੋਜ ਕਰਨੇ, ਕਦੀ ਬੂਟੇ ਪੁੱਟਣੇ ਤੇ ਫਿਰ ਲਾਉਣੇ, ਕਲਮਾਂ ਕਰਨੀਆਂ ਲਾਉਣੀਆਂ। ਸ਼੍ਰੀ ਜੀ ਦੇ ਹੱਥਾਂ ਦਾ ਲਾਇਆ ਇੱਕ ਕਰੌਂਦੇ ਦਾ ਬੂਟਾ ਅੱਜ ਤੱਕ ਉਸ ਬਾਗ ਵਿੱਚ ਹੈ, ਜੋ 12 ਮਹੀਨੇ ਫਲਦਾ ਰਹਿੰਦਾ ਹੈ। ਕਹਿੰਦੇ ਨੇ ਕਿ ਹੋਰ ਕਿਤੇ 12 ਮਾਸੀ ਕਰੌਂਦਾ ਦੇਖਣ ਵਿੱਚ ਨਹੀਂ ਆਇਆ। ਸਾਂਝ ਤੱਕ ਤਾਂ ਖੇਲਦੇ, ਫਿਰ ਤਲੇ ਹੋਏ ਛੋਲੇ ਤੇ ਪੂਰੀ ਰੋਜ਼ ਇਹਨਾਂ ਦੇ ਘਰ ਛਕਦੇ, ਜੋ ਰੋਜ਼ ਇਹਨਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਵਿਸ਼ੇਸ਼ ਤੌਰ 'ਤੇ ਤਿਆਰ ਰਹਿੰਦੇ ਸਨ। ਆਪਣੇ ਸਾਥੀ ਸਖਿਆਂ ਨੂੰ ਇਹੋ ਪ੍ਰਸ਼ਾਦ ਦਿੰਦੇ, ਉਹਨਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣਿਆਣੀ ਅਤੇ ਮੈਣੀ ਜੀ ਦੇ ਪਾਸ ਜਾ ਬੈਠਦੇ। ਉਸ ਵੇਲੇ ਅਚਰਜ ਆਤਮਰਸ ਐਸਾ ਛਾਉਂਦਾ ਕਿ ਸ਼ਿਵਦੱਤ ਵੀ ਅਕਸਰ ਉੱਥੇ ਆ ਜਾਂਦਾ। 4 ਘੜੀ ਰਾਤ ਬੀਤ ਗਈ, ਤਦ ਕਦੇ ਚੁੱਪ ਬੈਠੇ ਰਹਿੰਦੇ, ਕਦੇ ਜਦ ਉੱਚਰਦੇ ਤਾਂ ਉਹ ਵਾਕ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ, ਕਦੇ ਅੱਖਾਂ ਮੀਟ ਕੇ ਬੈਠਦੇ, ਪਰ ਨਾਲ ਹੀ ਸਭਨਾ ਦੇ ਆਨੰਦ ਮਨ ਵਿੱਚ ਵਸ ਜਾਂਦਾ ਤੇ ਉਹ ਆਨੰਦ ਵਿੱਚ ਲੀਨ ਹੋ ਜਾਂਦੇ। ਕਦੇ ਕਿਸੇ ਦਿਨ ਐਸਾ ਤੇਜ ਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਝੱਲਿਆ ਨਾ ਜਾਂਦਾ, ਉਹ ਜਲਾਲ ਦਾ ਮੀਂਹ ਵਸਦਾ ਕਿ ਤ੍ਰੈ ਪ੍ਰੇਮੀ ਇੱਕ ਤਰ੍ਹਾਂ ਦੇ ਦੈਵੀ ਭੈ ਨਾਲ ਭਰ ਕੇ ਆਤਮ ਰਸ ਵਿੱਚ ਜੁੜ ਜਾਂਦੇ। ਕਦੇ ਐਸੀ ਮੋਹਣੀ ਮੂਰਤ ਬਣਾਉਂਦੇ ਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਣਖੀਆਂ ਨਾਲ ਤੱਕਦੇ ਕਿ ਉਹਨਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਿਤ ਕਰਕੇ ਮੂਰਛਿਤ ਕਰ ਜਾਂਦਾ। ਕਦੇ ਗੁਰਬਾਣੀ ਪੜ੍ਹਦੇ, ਕਦੇ ਗੁਰੂ ਸ਼ਬਦ ਗਾਉਂਦੇ, ਗਾਉਂਦੇ ਕੀ ਜੋ ਉੱਡਦੇ ਪੰਛੀ ਲੰਘਦੇ ਤਾਂ ਮਸਤ ਹੋ ਕੇ ਡਿੱਗ ਪੈਂਦੇ, ਜਿੱਥੇ ਬੈਠੇ ਬੈਠ ਜਾਂਦੇ। ਇਸ ਤਰ੍ਹਾਂ ਉਸ ਘਰ ਵਿੱਚ ਉਹ ਰਸ ਛਾਵੇ, ਉਹ ਰੰਗ ਬੱਝੇ ਕਿ ਜਿਸ ਦਾ ਕਹਿਣਾ ਕਠਿਨ ਹੈ। ਇਸ ਤਰ੍ਹਾਂ ਦਾ ਸਤਸੰਗ ਮੰਡਲ ਬਣਿਆ ਕਿ ਮਹਿਮਾ ਕਹੀ ਨਾ ਜਾਵੇ। ਉੱਧਰ ਮਾਤਾ ਜੀ ਉਡੀਕਾਂ ਵਿੱਚ ਉੱਧਰ ਪਿਆ ਕਰ, ਮਾਮਾ ਜੀ ਤੇ ਕਦੇ ਹੋਰ ਇਤਵਾਰੀ ਘਰ ਦੇ ਆਦਮੀ ਜਾਂ ਸਰਬੰਧੀ ਲੈਣ ਆਇਆ ਕਰਨ, ਤਦ ਕਿਤੇ ਘਰ ਜਾਇਆ ਕਰ। ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਂਝ ਨੂੰ ਸੋਧਰ ਰਾਜ ਦਾ ਦਰਬਾਰ ਲੱਗਿਆ ਕਰਦਾ ਸੀ। ਜਦ ਤੱਕ ਸਾਹਿਬਜ਼ਾਦੇ ਦਾ ਦੀਵਾਨ ਵਿੱਚ ਨਾ ਆਉਣਾ, ਪਾਠ ਕੀ ਕੁ ਹੋਵੇ। ਸੋ ਦੀਵਾਨ ਲੱਗ ਜਾਇਆ ਕਰੇ ਅਤੇ ਉਡੀਕ ਵੀ ਹੋਇਆ ਕਰੇ। ਅਕਸਰ ਚਾਰ ਘੜੀ ਰਾਤ ਗਈ ਪਰ ਆਪ ਆਇਆ ਕਰ, ਤਾਂ ਮੈਣੀ ਅਤੇ ਪੰਡਿਤ ਜੀ ਨਾਲ ਆਇਆ ਕਰ, ਤਾਂ ਦਰੋ ਰਾਸ ਦਾ ਪਾਠ ਹੋਇਆ ਕਰੇ, ਮਗਰੋਂ ਪ੍ਰਸਾਦ ਵਰਤੀ ਵੇ। ਇਹਨਾਂ ਦਿਨਾਂ ਦੇ ਵਿੱਚ ਪ੍ਰਵਾਹ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰੇ ਵਿੱਚ ਰੋ ਰਾਸ ਦਾ ਪਾਠ ਚਾਰ ਘੜੀ ਰਾਤ ਹੁੰਦੀ ਅਤੇ ਹੁੰਦਾ ਹੈ। ਆਪ ਦੇ ਬਾਲਪੁਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ, ਘਰ ਘਰ ਕੋਈ ਨਾ ਕੋਈ ਸੁੱਖ ਜਾਂ ਵਰਦਾਨ ਪਹੁੰਚਦਾ ਸੀ। ਸਾਂਝ ਸਵੇਰੇ ਦੀ ਦੀਵਾਨ ਸਾਹਿਬਜ਼ਾਦੇ ਜੀ ਦੀਆਂ ਇਹਨਾਂ ਮਿਹਰਾਂ ਕਰਕੇ, ਪ੍ਰੇਮੀਆਂ ਦੇ ਬਹੁਤ ਕਰਕੇ ਭਰ ਭਰ ਭਰਦੇ। ਬਾਲਕ ਵਰੇਸ ਵਿੱਚ ਹੀ ਪਟਨੇ ਪੁਰੀ ਦੇ ਪ੍ਰੀਤਮ ਹੋ ਗਏ। ਸ਼ਿਵਦਾ ਦੇ ਡੂੰਘੇ ਪ੍ਰੇਮ ਔਰ ਬਾਲਾ ਪ੍ਰੀਤਮ ਕਰਕੇ, ਯਾਦ ਅਤੇ ਜ਼ਿਕਰ ਕਰਨ ਕਰਕੇ ਅਕਸਰ ਥਾਈਂ ਥਾਈਂ ਬਾਲਾ ਪ੍ਰੀਤਮ ਹੀ ਮਸ਼ਹੂਰ ਹੋ ਗਏ। ਭਾਵੇਂ ਆਪ ਦੀਆਂ ਖੇਲਾਂ ਅਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਛ ਚੱਕਰ ਲੱਗਦੇ, ਭੁਲੇਖੇ ਪੈਂਦੇ, ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪਣੇ ਕੋਈ ਚੋਜ ਅੱਖੜਖਾਂਦ ਨਾ ਕੀਤੀ ਹੋਵੇ ਅਤੇ ਫਿਰ ਉਸ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੋਈ ਸੁੱਖ ਨਾ ਦਿੱਤਾ ਹੋਵੇ, ਕੋਈ ਬਖਸ਼ਿਸ਼ ਨਾ ਦਿੱਤੀ ਹੋਵੇ, ਕੋਈ ਰਹਿਮਤ ਨਾ ਕੀਤੀ ਹੋਵੇ। ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਦੋ ਸਿਰਕਰ ਦੇ ਮੁਸਲਮਾਨ ਸੇ, ਸੋ ਵੀ ਪ੍ਰੇਮੀ ਹੋ ਗਏ। ਇਹਨਾਂ ਦੇ ਅਰਦਾਸ ਕਿਰਾਏ ਬਾਗ ਅਤੇ ਇੱਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਹਨ। ਇਹਨਾਂ ਦੋਹਾਂ ਨੂੰ ਵਾਹਿਗੁਰੂ ਵੰਨੇ ਲਾਇਆ ਗੁਰੂ ਤੇਗ ਬਹਾਦਰ ਜੀ ਨੇ ਸੀ, ਪਰ ਬਾਲਾ ਪ੍ਰੀਤਮ ਜੀ ਦੇ ਸਤਸੰਗ ਨਾਲ ਇਹ ਨੌ ਨਿਹਾਲ ਆਤਮ ਜੀਵਨ ਵਿੱਚ ਪਲ ਨਿਕਲੇ ਅਤੇ ਸੱਚੇ ਗੁਰਮੁਖ ਬਣ ਗਏ ਸੀ। ਇਸ ਸਾਰੇ ਮੰਡਲ ਵਿੱਚ ਸਭ ਤੋਂ ਵਧੀਕ ਪ੍ਰੇਮ ਜਿਸ ਨੇ ਪਾਇਆ ਉਹ ਮੈਣੀ ਅਤੇ ਮੈਣਿਆਣੀ ਨਾਲ ਸੀ, ਜਿਨ੍ਹਾਂ ਦੇ ਆਪ ਸ੍ਰਿਸ਼ਟੀ ਦੇ ਚੋਜੀ ਪਿਤਾ ਲੇਕਿਨ ਦੁਨਿਆਵੀ ਤੌਰ 'ਤੇ ਪੁੱਤ ਜਾ ਬਣੇ ਸੀ। ਹਿੰਦੂਆਂ ਦੇ ਖਿਆਲ ਵਿੱਚ ਪੁੱਤਰ ਪੂ ਨਰਕ ਤੋਂ ਉਤਾਰਦਾ ਹੈ, ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ, ਸਾਰੀ ਚੁਰਾਸੀ ਅਤੇ ਸਾਰੇ ਭਵ ਸਾਗਰ ਤੋਂ ਜਿਉਂਦੇ ਜੀ ਤਾਰ ਦਿੱਤਾ। ਠਾਕਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕਹੋ ਪ੍ਰਭ ਦਾਨ ਦਿੱਤਾ। ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਨੂੰ ਜਾਗਤ ਜੋਤ ਦੇ ਦਰਸ਼ਨ ਨਾ ਹੋਏ ਹੋਣ। ਜੇ ਲੋਢੇ ਪੈਰ ਦਰਸ਼ਨ ਅਮਲ ਦੇ ਵੇਲੇ ਨਹੀਂ ਤਾਂ ਲੋਕ ਲਾਜ ਕੁਲ ਕਾਂਡ ਰਾਜਸੀ ਰਸ਼ਮ ਇਹ ਸ਼ਰਮ ਹਜਾ ਛੱਡ ਕੇ ਮੈਣੀ ਅਤੇ ਵਹੁਟੀ ਗੁਰੂ ਗ੍ਰਹਿ ਆਪ ਤੁਰ ਪੈਂਦੇ ਅਤੇ ਟੋਲਦੇ ਟੋਲਦੇ ਕਈ ਵਾਰਾਂ ਬਾਹਰ ਜਾ ਕੇ ਵੀ ਉਹਨਾਂ ਦੇ ਦਰਸ਼ਨ ਕਰਾਉਂਦੇ। ਪਰ ਐਸੇ ਸਮੇਂ ਬਹੁਤ ਹੀ ਘੱਟ ਆਏ ਕਿ ਸਾਹਿਬਜ਼ਾਦੇ ਜੀ ਨੇ ਇਹਨਾਂ ਨੂੰ ਆਪਣੀ ਚੋਜ ਵਿੱਚ ਪਾਇਆ ਹੋਵੇ ਜਾਂ ਕਿਤੇ ਆਪਣੀ ਖੋਜ ਵਿੱਚ ਪਾਇਆ ਹੋਵੇ। ਆਪ ਪਹੁੰਚਣਾ, ਆਪ ਜਾਣਾ, ਆਪ ਮਿਹਰ ਕਰਨੀ, ਹਰ ਕਿਸੇ ਨਾਲ ਕੋਈ ਨਾ ਕੋਈ ਕੌਤਕ ਹਾਸੇ ਖੇਲਦਾ ਹੋਇਆ ਹੋ, ਪਰ ਇਹਨਾਂ 'ਤੇ ਕੋਮਲਤਾ ਭਰੀ ਮਿਹਰ ਹੀ ਵਸਦੀ ਰਹੀ। ਨਰਮ ਤੋਂ ਨਰਮ, ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿੱਚ ਮੈਣੀ ਅਤੇ ਮਣਿਆਣੀ ਜੀ ਲਈ ਸੀ। ਸ਼ਿਵਦੱਤ ਆਪ ਵੀ ਅਪਾਰ ਪ੍ਰੇਮ ਸੀ। ਪਹਿਲੇ ਪਹਿਲ ਤਾਂ ਸ਼ਿਵਦੱਤ ਡੋਲਦਾ ਰਿਹਾ, ਪਰ ਜਦ ਉਸਦੀਆਂ ਸਾਰੀਆਂ ਕਾਮਨਾ ਪੂਰਨ ਹੋਈਆਂ ਅਤੇ ਹਰ ਅਜ਼ਮਤ ਸੱਚੀ ਨਿਕਲੀ, ਫਿਰ ਤਾਂ ਉਹ ਭੌਰੇ ਤੋਂ ਘੱਟ ਪ੍ਰੇਮੀ ਨਹੀਂ ਸੀ ਰਿਹਾ। ਦੋ ਪੈਰ ਤੜਕੇ ਤੋਂ ਗੰਗਾ ਕਿਨਾਰੇ ਧਿਆਨ ਵਿੱਚ ਬੈਠਦਾ ਅਤੇ ਕਈ ਵੀਰ ਸਾਖਿਆਤ ਦਰਸ਼ਨ ਉੱਥੇ ਹੀ ਹੋਣੇ। ਸ਼ਾਮਾਂ ਨੂੰ ਰਾਜੇ ਫਤਿਹ ਚੰਦ ਦੇ ਘਰ ਸਤਸੰਗ ਵਿੱਚ ਸ਼ਾਮਿਲ ਹੋਣਾ, ਫਿਰ ਦੀਵਾਨ ਵਿੱਚ ਨਾਲ ਆ ਕੇ ਰੋਹ ਰਾਸ ਮਗਰੋਂ ਲੰਗਰ ਦਾ ਪ੍ਰਸ਼ਾਦ ਲੈ ਕੇ ਘਰ ਜਾਣਾ। ਅਕਸਰ ਸੰਨਿਆਸੀਆਂ ਅਤੇ ਕੁਲੀਨ ਬ੍ਰਾਹਮਣਾਂ ਵਿੱਚ ਦੰਦ ਕਥਾ ਟੁਰੀ ਕਿ ਸ਼ਿਵਦੱਤ ਨੇ ਕੱਖ ਪ੍ਰਵਾਹ ਨਹੀਂ ਕੀਤੀ। ਜੋ ਕੋਈ ਆਇਆ ਉਸ ਨੇ ਸਿੱਧ ਕਰਕੇ ਦੱਸਿਆ ਕਿ ਜਗਤ ਦਾ ਭਾਰ ਕਾਰਨ ਹਿੱਤ ਆਪ ਬਾਲਾ ਪ੍ਰੀਤਮ ਆਏ ਹਨ। ਇਸ ਪ੍ਰਕਾਰ ਖੇਲ ਕੁਐਦ ਬਾਲ ਲੜਾਈਆਂ ਦੇ ਰੰਗ, ਉਪਕਾਰ, ਨੇਕੀ, ਭਜਨ, ਸਿਮਰਨ ਅਤੇ ਜੀ ਦਾਨ ਦੇ ਚੋਜਾਂ ਵਿੱਚ ਆਪ ਜੀ ਬਾਲਾ ਪ੍ਰੀਤਮ ਬਣ ਕੇ ਪਟਨੇ ਵਿੱਚ ਖੇਡ ਖਿਡਾਈ ਹੈ ਔਰ ਲੀਲਾ ਵਰਤਾਉਂਦੇ ਰਹੇ। ਹੁਣ ਆਪ ਜੀ ਕਦੇ ਕਦੇ प्यारे पिता जी दे दर्शन ले उदास रहन लगा है। कदे कदे ऐसा बिरहा करया करन कि मानो सुन वाले पत्थर भी पंगर जान। इस दशा पर सारे परिवार ने श्री गुरु जी की आग्ञा मंग कर ली। आग्ञा आ जाने पर आनंदपुर की तैयारी की गई। इस तैयारी का जो असर पटने की संगत पर होना सी वो वर्णन कर सकना बहुत कठिन है। सबना ते करुणा में रस छा गया। बिरहा दी काती फिरन लगी। मन डुब डुब कर जान लगा। वियोग दा दर्शन कलेजे चीरन लगा। प्रेमियां दे नैन भर भर आउंदे हन। शम शम पै अथरू वगदे हन। हौके ते तरले बेनतियां दा रूप लैके कदे माता जी नूं, कदे भाई मतीदास जी ते कदे मामा कृपाल चंद जी दे चरणां ते डिगदे हन। इउं बेनती करदे हन, साहबो बख्शो, तुसी इत्थे क्यों नहीं वसे रहिंदे, सदा इसे वसो। जो सेवा कहो, तन मन धन सब हाजिर हन। पर सारे आखते हैं कि साहबजादे की मौज है और सतगुरु जी की आग्ञा है। जब यह बिना श्री बाला प्रीतम जी पास पहुँचती है तो वह खिडारी लगन वाले बालक अपने चोजा तो अखड़ खांद मलूम होने वाले बच्चे पूर्ण परमानंद की अडोल रूप में आके बड़ी तोतली आवाज में आखते हैं, मैं सदा तुहाडे नाल हाँ, मैं अंतरात्मे तुहाडे नाल एक जोत हाँ, तुसी मेरे नाल लग चुके हो, इउं जिवें कोई प्यौंद हो चुकी होवे। मेरा आनंदी रस तुहाडे विच हरदम आउंदा जांदा है। शरीर ही विछोड़े आत्मा नूं विछोड़ नहीं सकदे। मेरे शरीर ने देखो ना मैनूं मेरे प्रीतम तो विछोड़िया किते, तुहानूं ये विछोड़ा मेरे तो जुदा नहीं करेगा। तुसी मेरे हो, मैं तुहाडा हाँ। तुसी आत्म रौम विच ब्रह्मांड दे केंद्र वाहिगुरु नाल जुड़े हो, तो सानू जुदाई किथे, ये जुदाई नहीं है। इस तरह उपदेश और रस परे कृपा कटाक्ष लोगों नू धीरज ते सुख देंदे, पर घरी जाके फिर वियोग दा ख्याल पीड़ित कर देंदा। कई दिन तां इहो रंग रहे जिथे समागम बंगदा एक बिरहा दा नक्शा बज जांदा। कई वीर इस प्रेम दी कांग ये आप महारे इतना चढ़ जाती कि नैन मुंद के शमा शम दे रंग विच आ जाते। सच्चा प्यार सतसंग दा सच्चा प्यार यही आत्मा आधार है, यही आत्मरस है, यही मुक्ति है, यही प्रेम प्रभु दा विदत रूप है। पर आपने गुरगद्दी ते बिराजना है। ओ गुरता रंग आप नूं सदा उचेरे लै जांदा है। हुण ही आप दाता पद विच खड़े ऐसा प्रेम ते धीरज भरिया उपदेश करदे जां प्रभाव पाउंदे कि सारिआं दे मन आत्म रंग विच आके टिक जांदे। पर हाए प्रेम दीआं लगियां, सच्चे प्रेम दीआं लगियां, अंतर आत्मे दीआं लगियां ये कदों टुटदीआं ने। ये ते बिरहा विच होर भी पुगरदीआं ने। सथूल दर्शना दी सिक नूं मुड़ मुड़ के लैके आउंदियां। इस प्रकार वियोग भरियां संगतां दे प्रेम मंडल विचों, प्रेम दे सिखाउंदे बंदी खाने विचों जिस महान कार्ज लई आए सन, अपने सच्चे पिता दे हुक्म विच कम करन दा वक्त नेड़े आया जाण के बाला प्रीतम जी, जिन्हां दी अजे वरेस बहुत छोटी है लेकिन देखण विच बड़े महान तपस्वी मुनि योगी सन्यासी रसिए जगत तारक ते पूर्ण पद दे मालक उन्हां दे टुरन दा दिन आ गया। उस वेले मैणियाणी ते भाई मैणी जी दी रुदन में बेनती ते बिरहा सले दिल रो रो के बेबल होई जा रहे सन। इस वैराग पर श्री गुरु जी उन्हां ते भी करुणा रश आ गया। अपने फुल कटोरियां वर्गे नैन जल भर लियाए और इतना काल करुणा रस छाए रहे कि किसी नूं पता ही ना लगे। पर जद हुक्म विचार के टुरे तां राणी ते राजे दा कालजा टुट गया, धड़म करके डिगे नाल ही मूर्छित हो गए। तद सतगुरु जी ने दोहां नूं आत्म बल नाल सुरजीत कीता, सरूप विच अस्थिति बख्शी ते ढेर सारे वर दिते। पर सारे वर ते उपदेश लैके मैंने आणी ने कहा, हे दाता मुक्ति दाता जीओ, हे कृपा निदान, हे त्राण करता, हे साडे प्राण रखक गसाई जीओ, मैं अपाग ते नपुत्ती नूं मां कह के सुभाग ते सुपुत्ती करन वाले दया समुंदर, इन्हां सतूल नेत्रां नाल आप दे दर्शन दी सिक की कुरत सली पाया करेगी। ज्ञान और सिमरन ध्यान और रस आप दी अपार बख्शिश है, पर दर्शन बिन किस तरह कटेगी। चोजी परदाने प्रीतम जी, बाला प्रीतम जी, सब तो उच्चे ते वड्डे प्रीतम जी ने आख्या, एक कटार ते तलवार है, एक पिशाक है। जद सथूल दर्शन नू जी चाहे इन्हां नू तको, मेरे स्वरूप दा चलका वजेगा। जदों प्यार नू चित करे चने तलके ते दोधी पूरियां बना के मेरे नाम रंग विच लाए सखिया नू, माता जी खिलाया करो, तद मैं भी खाया करांगा ते तुहानू मेरे दर्शन होया करनगे। अजे वार्तालाप चल रहा सी, सतगुरु दे चरणां दे शहदाए दर्शन दे पौरे नवाब रहीम खान ये दर्शनां दी मंग मंग के लेके आया। मंग तां मंगी ते हुक्म होया, भाई तू साहबां दा पाठ करिया कर, जदों पाठ करेगा दर्शन होणगे। जैते भगत दी नाम अवस्था परपक सी, उसने भी दर्शन दान मंगया। हुक्म होया पाठ वेले चरका वज सी, फिर शिवदत्त ब्राह्मण प्रेम कुठा बेजुबान सिर नवाए खड़ा सी, मन ही मन मंग मंग रहा सी। ते हस के बाला प्रीतम जी ने अपने सच्चे सुच्चे ते उच्चे प्रेमी नूं कहा, सवेर दे गंगा किनारे मानसिक पूजा समय तैनू प्रतख दर्शन होया करनगे। जगत सेठ नूं मुक्ति भुगती दा वरदान दिता, इसने बिने कीती सी कि हर थां हर शहर पातशाह मेरियां दुकानां हां तेरी कृपा नाल, आप दी सेवा लई मेरे कामे हाजिर होणगे। चिट्ठियां घलदिआं आप जी ने कहा, नहीं सेठ, संगतां दा दित्ता बहुत कुछ है ते मेरे पास भी धुर दी चिट्ठी है जिसनों हर किसी ने स्वीकारना है। पर सेठ ने तद भी हर टिकाने हुक्म घल दिते कि श्री गुरु जी की सब थां ते सेवा होवे। फिर सारी संगत वल्लों बिनय होई, आपने आग्या कीती, जो अमृत वेले दीवान विच हाजिर होवेगा, वार सुनेगा, उसनों असी पंगूड़ा झूठ दे मंदिर दे विच दिसांगे। गल की इस प्रकार वर दान देंदे होए उपदेश करदे होए आप जद तुरे, सारी संगत नाल टुरदी हुई दानापुर तक आई। इत्थे एक गरीब प्रेमण माई ने सारी संगत दी सेवा कीती, एक मिट्टी दी हांडी विच श्री गुरु जी लई खिचड़ी बना के लेके आई और बड़े प्रेम दे नाल छकाए। उस गरीब प्रेमन ने अपना मकान धर्मसाल बनाया, हुण तोड़ी उस धर्मसाल दा हांडी वाली संगत नाउ पैंदा है और हांडी यादगार पई है। गल की दानापुर तो आपने संगत नूं बड़े यतना दे नाल पिछे नूं मोड़िया और आप अगे नूं तुरिया। राजा फतेह चंद ते राणी ने घर आ के उसे कमरे नूं जिथे श्री गुरु जी आके बैठते सन, विराजते सन, सत्संग करिया करते सन, जिथे मैणियाणी नूं मां कह के ਸਪੁੱਤੀ ਕੀਤਾ ਸੀ ਮੰਦਰ ਦੀ ਸ਼ਕਲ ਵਿੱਚ ਪਲਟ ਦਿੱਤਾ ਔਰ ਕਿਰਪਾਨ ਤੇ ਕਟਾਰ ਤੇ ਪੁਸ਼ਾਕ ਸਥਾਪਿਤ ਕੀਤੀ। ਦੋ ਵੇਲੇ ਕੀਰਤਨ ਕਰਦੇ ਤੇ ਫਿਰ ਪੂਰੀਆਂ ਛੋਲਿਆਂ ਦਾ ਪ੍ਰਸ਼ਾਦ ਵਰਤਾਉਂਦੇ। ਪੰਡਿਤ ਸ਼ਿਵਦੱਤ, ਪ੍ਰੇਮੀ ਸ਼ਿਵਦੱਤ, ਹਾਂ ਪ੍ਰੇਮੀ ਸ਼ਿਵਦੱਤ ਇਹ ਸਾਇੰਕਾਲ ਨੂੰ ਰੋਜ਼ ਇਸ ਮੰਦਰ ਵਿੱਚ ਆ ਕੇ ਸਤਸੰਗ ਵਿੱਚ ਹਿੱਸਾ ਲੈਂਦਾ। ਸਮਾਂ ਬੀਤਦਾ ਗਿਆ, ਸਮੇਂ ਦੇ ਰੰਗ ਬਦਲਦੇ ਗਏ। 12 ਤੋਂ ਵੀ ਵਧੀਕ ਵਰੇ ਲੰਘ ਗਏ। ਮੈਂ ਨਿਆਣੀ ਮਾਂ ਨੂੰ ਪਿਆਰੇ ਪੁੱਤ, ਦੈਵੀ ਪੁੱਤ, ਨਾਦੀ ਪੁੱਤ ਆਪੇ ਆ ਕੇ ਤਾਰਨਹਾਰ ਪੁੱਤਰ ਦੇ ਨਾਲ ਉਹ ਰਸ ਰੰਗ ਦੇਖਿਆ, ਜੁਗ ਲੰਘ ਗਿਆ। ਬਾਰ ਬਾਰ ਚੇਤਾ ਆਵੇ, ਚੇਤੇ ਵਿੱਚ ਪ੍ਰੀਤਮ ਜੀ ਆਉਣ। ਆਤਮ ਅਵਸਥਾ ਅਰੂੜ ਹੈ, ਨਾਮ ਸਿਮਰਨ ਦਾ ਰੰਗ ਸੁਆਇਆ ਹੈ, ਭਗਤੀ ਵਾਧੇ ਤੇ ਹੈ, ਟਿਕਾਓ ਤੇ ਪ੍ਰੇਮ ਉੱਚਾ ਹੈ, ਪਰ ਦਰਸ਼ਨ ਦੀ ਸਿੱਖ ਇਹ ਤੇ ਅੰਦਰ ਬਣੀ ਹੋਈ ਹੈ। ਭਾਵੇਂ ਅੰਤਰ ਆਤਮੇ ਦਰਸ਼ਨ ਰੋਜ਼ ਹੁੰਦੇ ਹਨ, ਧਿਆਨ ਵਿੱਚ ਬਾਲਾ ਪ੍ਰੀਤਮ ਜੀ ਦਾ ਨਿਵਾਸ ਹੈ, ਤਾਂ ਹੁਣ ਤਾਂ ਬਾਲਾ ਪ੍ਰੀਤਮ ਜੀ ਗੁਰੂ ਪ੍ਰੀਤਮ ਜੀ ਹੋ ਗਏ ਹਨ। ਐਡੇ ਉੱਚੇ ਰਿਹਦੇ ਵਾਲਿਆਂ ਨੂੰ, ਹਾਂ ਜਿਨ੍ਹਾਂ ਨੂੰ ਪ੍ਰੇਮ ਨੇ ਉੱਚਾ ਕੀਤਾ ਹੈ, ਪ੍ਰੇਮ ਨੇ ਧੂਹ ਪਾਈ ਹੈ। ਪ੍ਰੇਮ ਹੀ ਤਾਂ ਜਿੰਦ ਹੈ, ਪ੍ਰੇਮ ਹੀ ਆਧਾਰ ਹੈ। ਦਰਸ਼ਨਾਂ ਦੀ ਸਿੱਖ ਵੱਧ ਤੋਂ ਵੱਧ ਹੋ ਰਹੀ ਹੈ। ਜੀਓ ਉਮਲਦਾ ਹੈ, ਪਰ ਰੋਕਦੇ ਹਨ, ਰੁਕਦਾ ਨਹੀਂ। ਮਾਏ ਮੇਰੀਆਂ ਕੌਣ ਕੱਤੇ ਹੁਣ ਪੋਣੀਆਂ, ਇਹ ਭਾਈ ਫੇਰੂ ਜੀ ਨੇ ਆਪਣੇ ਬਿਰਹਾ ਦੀ ਵਿਵਸਥਾ ਆਪਣੇ ਕਾਵਿ ਵਿੱਚ ਬਿਆਨ ਕੀਤੀ ਹੈ। ਮਾਏ ਮੇਰੀਆਂ ਕੌਣ ਕੱਤੇ ਹੁਣ ਪੋਣੀਆਂ, ਸੁੱਧ ਬਿਸਰੀ ਤੇ ਮਤ ਮਗਨਾਈ, ਪ੍ਰੀਤਮ ਪ੍ਰੇਮ ਝੰਝੂਣੀਆਂ, ਨਿਹੋ ਲੱਗਾ ਲੱਗ ਵੱਧਦਾ ਮਾਏ, ਬਿਨ ਪ੍ਰੀਤਮ ਗੱਲਾਂ ਆਉਣੀਆਂ, ਫੇਰੂ ਜੀਵੰਦਿਆਂ ਨਿਹੋ ਵਿਸਰੇ ਨਾਹੀਂ, ਮੋਇਆਂ ਵੀ ਦੂਣ ਚਾਉਣੀਆਂ। ਇਹੀ ਅਵਸਥਾ ਇਸ ਪ੍ਰੇਮੀ ਜੀਵੜੇ ਦੀ ਬਣੀ ਹੋਈ, ਨਿਉ ਲੱਗਾ ਵਾਧਾ ਹੈ, ਵਾਧਾ ਔਰ ਵਾਧਾ ਜਾਂਦਾ ਹੈ। ਐਸੀ ਨਿਉ ਨੂੰ, ਐਸੇ ਪ੍ਰੇਮ ਨੂੰ ਕਦੇ ਮੌਤ ਵੀ ਨਹੀਂ ਘਟਾ ਸਕਦੀ। ਗਿਆਨ ਧਿਆਨ ਵਿੱਚ, ਬੈਰਾਗ ਵਿੱਚ, ਪ੍ਰੇਮ ਦੀ ਕਾਂਗ ਨੂੰ ਹੁਲਾਰੇ ਲੈਣ ਵਿਚਾਰ ਨਾਲ ਹੱਦ ਬੰਨੇ ਵਿੱਚ ਰੱਖਦਿਆਂ ਕਈ ਬਰਸ ਬੀਤ ਗਏ। ਆਖਰ ਫਤਿਹ ਚੰਦ ਰਾਜਾ ਤੇ ਰਾਣੀ ਇੱਕ ਦਿਨ ਮਨ ਬਣਾ ਕੇ ਦਰਸ਼ਨ ਕਰਨ ਲਈ ਟੁਰ ਪਏ। ਆਨੰਦਪੁਰ ਦੀ ਸੇਧ ਕੀਤੀ ਹੈ, ਜਿਉਂ ਜਿਉਂ ਪਤਾ ਲੱਗੇ ਸੰਗਤ ਵੀ ਜੁੜਦੀ ਜਾਏ। ਉਹ ਨਿਉ ਲਾਉਣ ਵਾਲਾ, ਉਹ ਬਾਲਾ ਪ੍ਰੀਤਮ ਦੀ ਦੱਸ ਪਾਉਣ ਵਾਲਾ ਰਾਜਾ ਬ੍ਰਾਹਮਣ ਸ਼ਿਵਦੱਤ, ਹੁਣ ਨਿਢਾਲ ਬੁੱਢਾ ਸ਼ਿਵਦੱਤ, ਇਹ ਵੀ ਦਾਨਾਪੁਰ ਆ ਕੇ ਮਿਲਿਆ। ਬੜੇ ਹਿਰਖ ਨਾਲ ਕਹਿਣ ਲੱਗਾ, ਫਤਿਹ ਚੰਦਾ, ਉਹ ਮੇਰੇ ਦਿਲ ਦਿਆਂ ਮਿਹਰਮਾਨ, ਇਸ ਬੁੱਢੇ ਬਾਰੇ ਮੈਨੂੰ ਕਿਉਂ ਵਿਸਾਰ ਟੁਰਿਆ ਹੈ, ਮੈਨੂੰ ਕਿਉਂ ਨਹੀਂ ਖਬਰ ਕੀਤੀ? ਲੈ ਚੱਲ ਮੈਨੂੰ ਵੀ ਉਸ ਪ੍ਰੀਤਮ ਦੇ ਦੇਸ਼, ਮੇਰੇ ਹੱਡ ਬੁੱਢੇ ਨੇ, ਮਾਸ ਢਲਕਦਾ ਹੈ, ਪਰ ਅਸੰਗ ਨਹੀਂ ਹੈ। ਅੰਦਰ ਦੀ ਲੱਗੀ ਹੋਈ ਨੌਜਵਾਨ ਚੇਤਨਾ ਜੀ ਚੇਤਨ ਹੈ, ਉਹ ਮੇਰੇ ਸੰਗੀਆ, ਮੇਰੀਆਂ ਲੱਗੀਆਂ ਦੇ ਜਾਣਵਾ, ਉਹ ਨੈਣਾ ਵਾਲਿਆ ਪਿਆਰਿਆ, ਨਾਲ ਮੈਨੂੰ ਵੀ ਲੈ ਕੇ ਚੱਲ, ਮੈਂ ਰਿੜਦਾ ਖਿੜਦਾ ਆਪਣੇ ਬਾਲਾ ਪ੍ਰੀਤਮ ਤੱਕ ਪਹੁੰਚ ਜਾਵਾਂਗਾ, ਤੁਸੀਂ ਮੈਨੂੰ ਆਸਰਾ ਦਿਓ, ਇੱਕ ਵੇਰ ਕਲਗੀਆਂ ਵਾਲੇ ਦੇ ਦੀਦਾਰ ਕਰਾ ਦਿਓ, ਫਿਰ ਉਸਦੀ ਚਰਨ ਧੂੜੀ ਵਿੱਚ ਮੈਂ ਆਪੇ ਆਪਣੇ ਮਸਤਕ ਨੂੰ ਉਹਦੇ ਚਰਨਾਂ ਤੇ ਰੱਖ ਕੇ ਨਸੀਬਾਂ ਵਾਲਾ ਬਣ ਜਾਵਾਂਗਾ। ਸ਼ਿਵਦੱਤ ਦੇ ਬਿਰਹਾ ਨੇ ਮੈਣੀ ਦਾ ਕਲੇਜਾ ਵਿੰਨ ਦਿੱਤਾ। ਮੈਣੀ ਨੂੰ ਕੋਈ ਉਜਰ ਨਹੀਂ ਸੀ, ਭਾਵੇਂ ਦੇਹ ਜਰਜਰੀ ਵੇਖ ਕੇ ਪਰਿਵਾਰ ਉਸਦੇ ਦਾ ਪੈ ਤੱਕ ਕੇ ਰਸਤੇ ਵਿੱਚ ਸਰੀਰ ਨਾ ਛੁੱਟ ਜਾਏ, ਮੈਣੀ ਇਕੱਲਾ ਆ ਗਿਆ ਸੀ ਇਹ ਸੋਚ ਕੇ। ਪਰ ਪ੍ਰੀਤਮ ਦਾ ਸੱਚਾ ਪ੍ਰੇਮੀ ਸ਼ਿਵਦੱਤ ਇਹ ਕਦ ਜਰ ਸਕਦਾ ਸੀ ਕਿ ਅਜੇ ਸਾਸ ਹੋਣ ਤੇ ਪ੍ਰੀਤਮ ਜੀ ਦੇ ਦਰਸ਼ਨ ਦੀ ਆਸ ਟੁੱਟ ਜਾਵੇ। ਐਸੀ ਨਿਰਾਸ਼ਾ ਅਜੇ ਉਹਦੇ ਉੱਤੇ ਸ਼ਾਹੀ ਨਹੀਂ ਸੀ। ਫਤਿਹ ਚੰਦ ਨੇ ਚਰਨ ਛੂ ਕੇ ਕਿਹਾ, ਮੈਨੂੰ दर दर्शन की प्रीत लाने वालिया, जे ए देह दे हुंदिया मैं नकारे नूं ए वडियाई मिले कि मैं तैनूं प्रीतम दे दर्शन हो जाण दा कारण बना, मेरा ते हड चम सफल हो जावे। तू चल, तू मेरा सरदार, मैं तेरा नफर होवांगा, सेवा करांगा, जा के लै जांगा। इस प्रकार दिलासा दे परिवार तो छुट्टी दिवा शिवदत्त। गुरु जी के चरणों का पौरा प्रेमी शिवदत्त जी, बाला प्रीतम के प्यारे शिवदत्त जी, फतेह चंद के नाल संगतां दा आसरा लैके टुरे। आप जी की सवारी पालकी विच करवाई गई। शिवदत्त, तेरे रिदे का अदब कैसा उच्चा है। शिवदत्त आखदा है, पापी शरीरा, किस वेले हार दित्ती हो? मैं प्रेम दे देश चलिया हां, जे तू हार ना देंदा ते ऐयों जांदा, पैरी थक्का सिर जुला, जे मुंह पिरी मिलन, पर तू हार दे रहा, मैं अद बेदब होके जा रहा हां। मैं न्याणी ने आख्या, हे साडे सिखी मंडल दे चमक दे नूर, इंज ना आख, धन है शरीर जिस दे हुंदे हुंदे फिर दर्शन होण लगे हन, हे वड्डे किमा करने, इस देही कौ सिमर है देव, सो देही भज हर की सेव। हुक्म है ना, हे सत्कार जो जियो, आप दी अपार प्रीत दे बलिहार हां। गल की प्यार विच परोते सारे प्रेमी टुरे जा रहे हैं, किथे बिहार देश दा पटना, किथे मैन दवाब दा आनंदपुर, घोड़िया डोलिया ते पालकियां दे सफर विच, पर प्रेम पुछदा नहीं है, बुढ़े जवान नड्डे ए नहीं देखदा, सुख दुख नहीं पछाणदा, खिच्ची ली जांदा है, खिच दे निजम नूं सिवा खिच दे होर नाल की वास्ता। वह खिचदा है तो खिची ले जाता है, खिच दे केंद्र वाल है तो खिच तू, पर इस भाग सुलखी खिच है तो प्रेम तंद बन जाती है। यह खिच तू, पर इस भाग सुलखी खिच विच ही गुरु प्यारो प्रेम की प्राप्ति है। सने सने हौली हौली सफर करते चढ़ते पो श्री आनंदपुर साहब आ गए। कलगिया वाले नूं पता है कि ये 16 दर्शनों का वेता शिवदत्त, मेरा डूंगा प्रेमी, किस तरह मारो मारी तन का सफर करके भी देशकाल का सफर करके भी आ रहा है। मेरे सत्कार योग पूर्ण पद के प्रेमी मैणी जी आ रहे ने। देखो सारे अपने आप विच सिख, कोई घट नहीं कोई वद नहीं, मैणियाणी ते मैणी पूरे अदब परे सिखी भाव विच आ रहे हैं। पुत दा माल नाल नहीं लेके आए। शिवदत्त विचारा अति दीन ते निम्रता दे प्यार विच आ रहा है और चाहुंदा है कि चरणा विच समावां, पर श्री गुरु जी बिरद दे पक्के नेम दे सच्चे अगों हो टुरे। रोपड़ तक घोड़े चढ़ के अगों आ मिले। शिवदत्त दी पालकी कहार जो लई जांदे सा, मलकड़े जे मगरों आ के कहारां नूं खड़ोण दी सहमत करदे ते नटखट बालक दी तरह जिवें कदी पटने करिया करदे सन, पास आ के पालकी दा कपड़ा चुक के, बाबा जी झात बच्चे नहीं करदे। हाँ, ये आवाज कदों दी सुनी हुई, पर अज तक रस घोल रही सी। उस नाल अज ये भी रस मिल गया है। एकदम शिवदत्त अवाक हो गया। ये वाक करामाती वचन, जी दान देन वाले वाक, सद इलाही दी वाक ने बिरद शिवदत्त नूं हिला के खुशी नाल ऐसा उछाला दिता, धक्के कि प्रीतम बाला प्रीतम, हुण कलगियां वाला प्रीतम झात आख रहा है, मुस्कुरा रहा है। मनुख ते पर गभरू जवान होके भी मैनू बाला प्रीतम दे चोजां नाल बुला रहा है। खुशी दे उछाले नाल ज्यों उछलिया कि पालकी तो बाहर आ गया। पर सारी पट्टेबाजी दे उस्ताद सतगुरु ने कुछड़ विच बोच लिया, बाहां ते लै लिया, कलेजे नाल ला के आख्या धन सिखी धन सिखी धन सिखी। शिवदत्त बैराग नाल तां द्रव हो गया, पर प्रेम नाल उमाया प्यारे दर्शन नाल निढाल होके सतगुर दे अंगीकार हो गया, बाहां च समा गया। इंज लगे कि जिवें कोई लोहा चुंबक नाल जुड़ जांदा है। लगदे सार मानो नवी जवानी आ गई होवे, अंदर नवा संचार हो गया। सतगुर ने घुट घुट के प्यार किया, गले लाया, फिर प्यारिया। प्रेम तो भुले पाठक मित्रो, वेखो अपने सतगुर के प्रेम का दर्शन, वेखो दोनों पासे खिच है। वह पटनों चल के आए है, यह आनंदपुर तो चल के आए है। बुढ़ा ठुक कोड़ भज रही है, हड्डियां सुकिया सख्त, देह दरखत दे मुड वांगू झुरीदार हो रही है, मास टिलक रहा है, हड्डियां दी मुठ हो रही है, कोई सुंदरता बाकी नहीं। तू वेख है तो हाथ ना लाए, पर तेरा गुरु उस विच आत्म सुंदरता तक रहा है, इलाही सुंदरता नु तक के मस्त हो रहा है। शरीर विचले पंछी दी सुंदरता ते मोहत होके जर्जरे पिंजरे नु भी गालन ला के प्यार कर रहा। धन कलगिया वालिया, धन पिता, धन बाला प्रीतम, तू ही कर सकता है, तू सबनों निवाजन वाला है। जब प्यार दा मिलाप हो चुका तो श्री गुरु जी ने शिवदत्त नूं फिर पालकी विच सहज नाल बड़े आराम नाल पोले जे बिठा दिता है। ते पिछे दी भाव आनंदपुर की सुरत की संघ विच सुध पहुंच गई सी। इन्हे मैणी ते मैणियाणी घोड़े ते डोले तो उतर के पैदल भज्जे आ रहे हैं, चेहरे खुशी नाल चमकते हैं, लाली फुट फुट पैंदी है, मानो लहू चौंदा होवे। आउंदे सार चरना ते टह गए, चरण पकड़ लै, बार बार मत्थे नूं लाउंदे है। मां आखण वाले मर्यादा पुरशोत्तम महापुरश ने धरती ते टहण तो पहला अपने हाथ थले कर दिते, फिर उस वैराग में सद विच गया, मां उठ, मां जीओ संभलो। मां कहना ही सी ते वाजू मंडल नू अनंत प्रेम नाल भर दिता गया। दोवें मानो मूर्छित हो गए, रस विच आपे तो उच्चे हुट रहे। दैवी पुत्र खड़ा है ते पुकार रहा है, मां मां, हे अम्मी, हे प्यारी इलाही अम्मी, इस संगम नू की कू कहिए। वरियां दी सिक खिच के तरीके बाद दा मेला, सतगुर दा अगों आके मिलना, दास निवाजन दा बिरद, प्रेम दी अवधि, शात्र भाव शाग है। सारी संगत डंडौत च पै गई, घंटा भर पता नहीं रहा कि समा कित्थे बीत रहा। फिर सतगुर ने कला वरताई, सबनों सुरत परती, एक एक नूं मिले, सुखां पुछियां, प्यार कीते। इस तों अध मील अगे चौजी वल्लों डेरा लग रहा सी, लंगर तैयार हो रहे सन, उत्थे सब दा निवास कराया। शिवदत्त हुण सतगुरु जी कह के सदन लगा, पर विच्चों बाला प्रीतम दी झलक पैंदी है। इस प्रेम नाल निकलदा शब्द बाला प्रीतम, इस शब्द का सानू स्वाद नहीं भुलदा। तू बिरद पालक है, सम्राट है। अगो पातशाह जी कहन लगे, पंडित जी साडा आदि प्रेमी ते सत्कार योग है तू, तू सानू सदा बाला प्रीतम ही सदना है। इस विच जो रस अगम्य रहमतां बरसदियां ने असी त्यागण नू तैयार नहीं। दास निवाजन ते प्रेम दे चोजां नू तक तक शिवदत्त खुश हुंदा है। जामे नहीं म्योंदा आखदा है फतेह चंदा तू सदा खुश थी मैं, मैनू इस भाग दिन दिखाई पर हे जगत दे मालका मेरे बाला प्रीतम हुण चरनी समा ले जो मुड़ बिरहों वाले देश ना जावा। हंस के कलगियां वाले बोले जैसी मनसा तैसी दशा। फिर आनंदपुर पहुंचे। सतमी दे गुरपुरब दा पक्ष से सारे समागम ने तैयारी करके बैठे सन। दूर नेड़ियों संगतां ता के आईया। प्रीतम दी वरेगण दे दर्शना दे उमास है। सारिया ने रंग माणे दर्शन किए सुख पाए। ये कौतक 1746 बिक्रमी दे लगभग हैं। सारिया नू यथा योग दाता मिलियां। फतेह चंद नू गुरु जी ने एक पावन पोथी बीड़ ये बख्शिश की अपने दस्तखत करके ते क्या ये विद्वत सतगुर है, भावी सतगुर है। सारी सिखी ने इस दे लड़ लगना है। तुसी देश जाके हुण तो इस रूप विच मैनू तक्या करो, मेरी जोत नू इस विच मिलिया करो, इस दी बाणी विच मेरे नाल गल्लां करिया करो, जो ये कहे मेरा उपदेश जाणिया करो, मेरी सेवा इस दी सेवा विच साध संगत दी सेवा ये सारी समाई हुई है। इस प्रकार दाता करते गुरसप्तम दे रंग बीते। हुण फिर बिरहों दे दिन आए। सब देशां दीआं संगतां विदा होईआं। ये संगत सब तो पिछों टुरी है। रोपड़ तक फिर सतगुरु अपने नवाजे मापिआं नूं टोरन आए ने। किथे थुड़े होए व्यक्ति पुत नूं लेके मतबन्ना पुत गोद लिया पुत बणाउंदे ने। तन कलगियां वालिआ तू मां प्यो गोद लिया, ये भी तेरे चूज ने। शिवदाता सदा लई सतगुर दे चरनी समा गया। उसकी उमरा की अबलाखा पूरी हुई। बाकी संगत फतेह चंद की जथेदारी विच वापस टुर गई। बिरहा वियोग विच परे पर आत्मरस दे रसीए जिउंदे प्रेमे सने सने पटने पहुंचे। फतेह चंद ने अपने कारोबार नूं ढाह के गुरु मंदिर बना दिता है। फिर पदार्थ का लंगर जारी कर दिता। श्री गुरु ग्रंथ साहब जी ने उत्थे अस्थापन किया। सारी उम्र गुरु पूजा करता उपदेश सुनता सृष्टि नूं तारदा रहा। हुण तक गुरद्वारा है। एकादशी नूं श्री गुरु जी का दर्शन हुंदा है। भोग उस तरह लगता है। नाम मैणी संगत पैंदा है क्योंकि फतेह चंद मैणी खत्री सी। इतां गल्लां ने फतेह चंद गुरु दा चरणा दा पौरा सी, प्रेमी सी। इस तरह पटने दी संगत आनंदपुर ते आनंदपुर दे मालक दे दर्शन करके वापस पहुंची है।